ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨ ਧਰ ਪਰ ਧਰ ਕਰ ਮਾਥ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ਼੍ਰੀ ਵਾਹਿਗੁਰੂ ਜੀ ਦੋਹਰਾ ਗੁਰੂ ਕਹਾਏ ਤੂਰਨ ਚੱਲੇ ਅਬ ਹੀ ਪੁਰ ਸੁਲਤਾਨ ਸੁਸਾ ਸੰਗ ਮਮ ਬਚਨ ਹੈ ਕਿਉਂ ਕਰ ਸਕੈ ਸੁਹਾਨ ਗੁਰੂ ਕਹਾਏ ਤੂਰਨ ਚੱਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਤ ਪਾਵਨ ਭਗਤ ਵਛਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ। ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਇਲਾਹੀ ਬਾਣੀ ਤੁਰਕੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਇਲਾਹ ਪ੍ਰਾਪਤ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕਰਕੇ ਮਨੁੱਖਾਂ ਦੇ ਹੀ ਅੰਦਰ ਸਤਸੰਗਤ ਕਰਨ ਦੀਆਂ ਇਹ ਘੜੀਆਂ ਨਸੀਬ ਕਰਵਾਈਆਂ ਨੇ। ਸੋ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਕਥਾ ਤਿਸ ਦਾ ਸੁਭਾਗ ਸਭਾ ਸਾਨੂੰ ਪ੍ਰਾਪਤ ਹੋਇਆ ਜੋ ਰੋਜ਼ਾਨਾ ਦੀ ਤਰ੍ਹਾਂ ਆਪਣੇ ਨੇਮ ਦੀ ਪਾਲਣਾ ਕਰਦੇ ਹੋਏ ਕਥਾ ਕੀਰਤਨ ਸੁਖਦਾਈ ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਜੋ ਪਵਿੱਤਰ ਸਤਸੰਗਤ ਦੀ ਫਲਵਾੜੀ ਬਖਸ਼ਿਸ਼ ਕਰਕੇ ਪ੍ਰਗਟ ਕੀਤੀ ਹੈ ਤਿਸ ਦੇ ਵਿੱਚ ਸਾਨੂੰ ਬੈਠਣ ਦਾ ਇਹ ਸੁਭਾਗ ਨਸੀਬ ਹੋਇਆ। ਸੁੱਖਾਂ ਦੀ ਫਲਵਾੜੀ ਦੇ ਵਿੱਚੋਂ ਅੰਮ੍ਰਿਤਮਈ ਸੁਗੰਧੀ ਪ੍ਰਾਪਤ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਅਮੋਲਕ ਜੀਵਨ ਬਖਸ਼ਿਸ਼ ਕੀਤੇ ਔਰ ਹਰ ਜਸ ਸਰਵਣ ਕਰਨ ਦਾ ਜਪਣ ਦਾ ਆਰਾਧਨ ਦਾ ਇਹ ਸੁਭਾਗ ਮਿਲਿਆ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਕੱਲ੍ਹ ਦੇ ਦੀਵਾਨਾਂ ਦੇ ਅੰਦਰ ਸਰਵਣ ਕੀਤੀ ਸੀ ਕਿ ਮਹਾਰਾਜ ਮਦੀਨੇ ਤੋਂ ਵਾਪਸ ਆ ਕਰਕੇ ਮੱਕੇ ਵਿੱਚ ਪਹੁੰਚੇ। ਮੱਕੇ ਵਿੱਚ ਜਿਹੜੇ ਪੱਖਰ ਸੱਖਰ ਤੋਂ ਜਹਾਜ਼ ਲੈ ਕਰਕੇ ਸੋ ਮੱਕੇ ਵੱਲ ਨੂੰ ਆ ਰਹੇ ਹਾਜੀ ਯਾਤਰਾ ਕਰਨ ਲਈ ਹੱਜ ਕਰਨ ਵਾਸਤੇ ਉਹ ਮਿਲੇ। ਸਤਿਗੁਰਾਂ ਦੇ ਨਾਲ ਵਿਚਾਰ ਗੋਸ਼ਟ ਹੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਹੈ ਔਰ ਇਹਨਾਂ ਦੇ ਆਸਾ ਅੰਦੇਸਾ ਦੋਏ ਪੱਟ ਜੜੇ ਇਹ ਤਖਤੇ ਖੋਲ੍ਹੇ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਭਾਵਨਾ ਦੇ ਨਾਲ ਸੇਵਾ ਕੀਤੀ ਹੈ और मंग करते ने महाराज कृपा करो एक निशानी सानू इस मक्के विच दे के जाओ असी इत्थे भावना दे नाल आप जी की निशानी रख करके मुकद्दस दे तौर ते इस दी पूजा करिए। गुरु नानक पातशाह महाराज पासों एक खड़ाम मंगी है। भाई गुरदास जी ने अपनियां पवित्र वारां दे विच गुरु नानक पातशाह महाराज जी दा मक्के विच जाना और मक्के दे हाजियां रुकनदीन जलालुद्दीन उच्च शरीफ दे मंग करन ते एक खड़ाम बख्शिश कीती है। तरी निशानी कौंस की मक्के अंदर पूज कराई घर घर बाबा पूजी है हिंदू मुसलमान गवाई। भाव गुरु नानक पातशाह महाराज जी ने जो उपदेश दिता है तिना दे अंदरों हिंदू वड्डा के मुसलमानोई ये जड़ी द्वैश सी ये कट दिती है। हिंदू भी गुरु नानक पातशाह महाराज जी की पूजा करते और मुसलमान भी पक्षपात का त्याग करते हुए उस अल्लाह की बंदगी करते हुए सब एक समान हो गए ने। सतगुरु गुरु नानक पातशाह महाराज जी ने जो परमेश्वर का नाम दृढ़ करवाया ज्ञान करवाया इस आत्म वस्तु का तिस नूं अपने हिरदे रूपी बुद्धि रूपी पल्ले के अंदर बन लिया है और उस अकाल पुरख वाहिगुरु परमेश्वर की बंदगी विच लगे ने। इथों गुरु नानक पातशाह महाराज जी नूं जो बेबे नानकी जी दे नाल बचन कीता सी जद वैराग आया कि ए भराता जी तुहानू इथों जाण नहीं देना ते महाराज कहन लगे भैण असी तेरे कोल ही आ जद भी याद करेंगी उस वेले आवांगे। अज संध्या दा समय बेबे नानकी जी नूं अपना भरा गुरु नानक पातशाह महाराज याद आए। इतिहास दे कई पन्ने तवारीख दे जां भाई बाला जी वाली साखी दे पन्ने ये भी बोलते ने कि जद शाम दा लंगर बेबे नानकी जी पकाउण लगे ते इस वेले मन अंदर ख्याल आया जे मेरा भरा पास बैठा हुंदा ये गर्म गर्म प्रशादे मैं अपने भरा नूं छकाउंदी। ते गुरु नानक पातशाह महाराज मक्के तों जद ये उदासी करन वास्ते गए कलयुगी जीवां दी कल्याण वास्ते गए ने उसे वेले भैण दा बचन याद आया और उत्थों वापस परत आए आ करके भैण दे गर्म प्रशादे छके। सो इत्थों हुण सतगुरु गुरु नानक पातशाह महाराज जी भाई मरदाना जी भाई बाला जी नूं कहिंदे ने कि सानूं भैण बेबे नानकी सुल्तानपुर नगर दे विच बैठे हुए याद करदे ने असी इत्थों हुणे चलण दी तैयारी करनी है। भाई मरदाना जी ने बेनती की महाराज संध्या दा समा हो चुका है रात उपरों आ रही है रात बिखड़ा पेंडा हजारा मील दी दूरी ते किवें पहुँच सकते हैं। तो सतगुरु गुरु नानक पातशाह महाराज जी की महिमा भाई बाला जी कहिंदे भाई मरदाना अणजाण नहीं जाण सकिया कि किवें गुरु नानक पातशाह महाराज पहलां हजारां दी मील दूरी तो एक शब्द का गायन करदिआं मक्के ते पहुंचे ने इवें गुरु नानक पातशाह महाराज हुण सुल्तानपुरे पहुंचणगे जिवें सतगुरु महाराज भाई बाला जी ते भाई मरदाना जी नूं नाल लै करके सुल्तानपुरे नगर पहुंच रहे ने। मन बिरतियां एकाग्र करदे होए सरवण करके लाहा प्राप्त करिए जी।
सतनाम श्री वाहेगुरु जी दोहरा गुरु कहै तूरन चलै।
धन गुरु नानक पातशाह महाराज भाई बाला जी ते भाई मरदाना जी नूं कहिंदे ने कि गुरमुखो इत्थों हुण सानूं छेती ही जाणा पैणा क्योंकि सानूं रात और दिन दी विचार कोई नहीं है असी तां उस भैण दे कहे होए बचनां नूं पालणा है।
आप ही पुर सुल्तान
हुणे ही सुल्तानपुर नगर विच जावांगे
सुसा संग मम बचन है
क्योंकि साडा भैण दे नाल ए बचन होया है
क्यों कर सकै सोहान
किवें असी उस कहे होए बचन नूं टाल सकदे हैं। सतगुरु पातशाह महाराज जी दे बचन ने बचन करे तै खिसक जाए सोई नर कच्चा। जे कहा होया बचन किसी दे नाल नभा नहीं सकदे ते उस बचन नूं कहना नहीं चाहीदा। जे बचन कह दिता है फिर उस बचन की पालना करनी चाहीदी है। इस वास्ते असी भैण नानकी दे नाल ये बचन किया कि जदों याद करोगे असी आवांगे ते अज भैण ने याद किया ते असी अपने बचन की पालना करदे हुए सुल्तानपुर नगरे पहुंचना है। हुण जाण दी छेती तैयारी करो।
ਕਸ ਕਹਿ ਗਮਨੇ ਤੁਰਤ ਹੀ।
ਇਸ ਤਰ੍ਹਾਂ ਕਹਿ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਸਾਥੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਚੱਲੇ।
ਉਤੋਂ ਜੋ ਸੰਧਿਆ ਕਾਲ,
ਜੋ ਸੰਧਿਆ ਦਾ ਸਮਾਂ ਸੀ, ਸ਼ਾਮਾਂ ਪੈ ਚੁੱਕੀਆਂ ਸਨ।
ਘੜੀ ਨਿਸ਼ਾ ਬੀਤੀ ਜਬ ਹੈ,
ਇੱਕ ਘੜੀ ਰਾਤ ਬਤੀਤ ਹੋ ਚੁੱਕੀ ਹੈ।
ਪਹੁੰਚੇ ਨਗਰ ਕਿਰਪਾ,
ਕਿਰਪਾਲੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੁਲਤਾਨਪੁਰੇ ਨਗਰ ਪਹੁੰਚ ਗਏ।
ਕਵਿਤ ਤੁਲਸਾ ਜੋ ਦਾਸੀ ਸੋ ਦੇਖ ਹਰ ਖਾਈ ਕਹੈ।
ਜਿਹੜੀ ਤੁਲਸਾ ਦਾਸੀ ਸੀ ਬੇਬੇ ਨਾਨਕੀ ਜੀ ਦੀ ਸੇਵਾ ਵਾਸਤੇ ਸੁਲਤਾਨਪੁਰੇ ਨਗਰ ਦੇ ਵਿੱਚ ਬੜੀ ਭਾਵਨਾ ਦੇ ਨਾਲ ਸੇਵਾ ਨਿਭਾਉਂਦੀ ਹੈ, ਜਿਸ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜਦ ਮਾਤਾ ਤ੍ਰਿਪਤਾ ਨੇ ਕਿਹਾ ਕਿ ਦਾਸੀ ਜਾਂ ਬਾਲਕੇ ਨੂੰ ਉਠਾ ਪ੍ਰਸ਼ਾਦਾ ਛਕ ਲਵੇ, ਤੇ ਤੁਲਸਾ ਦਾਸੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਚਪਨ ਦੇ ਵਿੱਚ ਚਿੱਟਾ ਚਾਦਰਾ ਲੈ ਕੇ ਪਲੰਘੇ ਉੱਪਰ ਸੁੱਤੇ ਨੇ, ਤੇ ਇਸ ਵੇਲੇ ਦਾਸੀ ਉਠਾਉਣ ਗਈ, ਸਾਰਾ ਸਰੀਰ ਮਹਾਰਾਜ ਨੇ ਚਿੱਟੇ ਚਾਦਰੇ ਦੇ ਨਾਲ ਲਪੇਟਿਆ, ਕੇਵਲ ਸੱਜੇ ਚਰਨ ਦਾ ਅੰਗੂਠਾ ਬਾਹਰ ਹੈ। ਚਾਰ ਸਵੇਰੇ ਪਰਿਕਰਮਾ ਕਰਕੇ ਵਿਚਾਰ ਕਰਦੀ ਹੈ ਕਿ ਮੈਂ ਕਿੱਥੋਂ ਉਠਾਵਾਂ। ਜਦ ਮਨ 'ਚ ਖਿਆਲ ਆਇਆ, ਕਿਉਂਕਿ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਜ ਤੁਲਸਾ ਦਾਸੀ ਦੇ ਇਸ ਭਾਗ ਜਾਗ ਗਏ, ਵੱਡਿਆਂ ਭਾਗਾਂ ਵਾਲੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਸਪਰਸ਼ ਹੋਣ ਲੱਗੀ ਕਿ ਮਹਾਰਾਜ ਨੂੰ ਕਿਸ ਪਾਸਿਓਂ ਉਠਾਵਾਂ। ਮਹਾਰਾਜ ਦੇ ਸੱਜੇ ਚਰਨ ਨੂੰ ਆਪਣੀ ਕੋਮਲ ਜੀਭਾ ਲਾ ਕਰਕੇ ਉਠਾਉਣਾ ਚਾਹਿਆ। ਜਦ ਜੀਭਾ ਸੁਹਾ ਦਿੱਤੀ ਤੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਜਿਹੜਾ ਅਗਿਆਨਤਾ ਦਾ ਹਨੇਰਾ ਸੀ ਉਹ ਚੱਕਿਆ ਗਿਆ, ਤਰਲੋਕੀ ਦਾ ਗਿਆਨ ਹੋ ਗਿਆ। ਕੀ ਦੇਖਦੀ ਹੈ ਕਿ ਧੰਨ ਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸੰਗਲਾ ਦੀਪ ਨੂੰ ਮਨਸੁਖ ਸ਼ਾਹੂਕਾਰ ਦਾ ਜਹਾਜ਼ ਜਾ ਰਿਹਾ ਔਰ ਇਹ ਡੁੱਬ ਰਿਹਾ ਹੈ, ਤੇ ਮਹਾਰਾਜ ਆਪਣਾ ਮੋਢਾ ਲਾ ਕੇ ਪਾਰ ਕਰਦੇ ਨੇ, ਤੇ ਇਸ ਵੇਲੇ ਦੇਖ ਕੇ ਹੈਰਾਨ ਰਹਿ ਗਈ। ਆ ਕਰਕੇ ਮਾਤਾ ਨੂੰ ਕਹਿਣ ਲੱਗੀ, ਮਾਤਾ ਜੀ, ਬਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਨਸੁਖ ਸ਼ਾਹੂਕਾਰ ਦਾ ਜਹਾਜ਼ ਸੰਗਲਾ ਦੀਪ ਨੂੰ ਜਾ ਰਿਹਾ ਤੇ ਸਾਗਰ ਦੇ ਵਿੱਚ ਡੁੱਬਦਾ ਤੂਫਾਨ ਦੇ ਵਿੱਚੋਂ ਕੱਢਦੇ ਹੋਏ ਪਾਰ ਕਰਦੇ ਨੇ, ਉਹਨਾਂ ਦੇ ਤਾਂ ਸਾਰੇ ਕੱਪੜੇ ਸਰੀਰ ਭਿੱਜਾ ਹੋਇਆ ਹੈ, ਮੈਂ ਕਿਵੇਂ ਉਠਾ ਸਕਦੀ ਸੀ, ਮੈਂ ਨਹੀਂ ਉਠਾਇਆ। ਜਦ ਇਹ ਕਾਰਜ ਆਪਣੇ ਸੇਵਕ ਦਾ ਨੇਪਰੇ ਚਾੜ ਆਉਣਗੇ ਤੇ ਇਸ ਵੇਲੇ ਮੈਂ ਉਠਾ ਦੇਵਾਂਗੀ, ਕਿਉਂਕਿ ਹੁਣ ਤੁਰਲੋਕੀ ਦਾ ਗਿਆਨ ਸੀ ਤੇ ਮਾਤਾ ਤ੍ਰਿਪਤਾ ਜੀ ਨੂੰ ਪਹਿਲਾਂ ਹੀ ਲੋਕ ਇਹ ਤਾਨੇ ਮਾਰਦੇ ਨੇ ਕਿ ਇਹ ਬਾਲਕ ਨੂੰ ਸੋਝੀ ਨਹੀਂ ਹੈ, ਇਹ ਕਮਲਿਆਂ ਦੇ ਵਾਂਗ ਫਿਰਦਾ। ਕੋਈ ਕਹੇ ਭੂਤਨਾ, ਕੋ ਕਹੇ ਬੇਤਾਲਾ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ ਹੈ। ਜਦ ਦਾਸੀ ਦੇ ਪਾਸੋਂ ਅਜਿਹੇ ਬਚਨ ਸੁਣੇ ਤੇ ਇਸ ਵੇਲੇ ਮਾਤਾ ਤ੍ਰਿਪਤਾ ਆਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਆਏ ਔਰ ਆ ਕੇ ਕਿਹਾ ਕਿ ਉੱਠ ਸਪੁੱਤਰ, ਅੱਗੇ ਤਾਂ ਲੋਕ ਤਾਨੇ ਮਾਰਦੇ ਸਨ, ਅੱਜ ਦਾਸੀ ਵੀ ਮਿਹਣੇ ਮਾਰਨ ਲੱਗ ਗਈ ਹੈ, ਮਖੌਲ ਕਰਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਉੱਠ ਕੇ ਕਹਿੰਦੇ, ਮਾਤਾ ਜੀ ਕੀ ਕਿਹਾ? ਕਹਿਣ ਲੱਗੇ, ਇਸ ਤਰ੍ਹਾਂ ਕਹਿੰਦੀ ਹੈ ਕਿ ਸੰਗਲਾ ਦੀਪ ਨੂੰ ਮਨਸੁਖ ਸ਼ਾਹੂਕਾਰ ਦਾ ਜਹਾਜ਼ ਡੁੱਬ ਰਿਹਾ, ਇਹ ਬੰਨੇ ਲਗਾ ਰਹੇ ਨੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਇਹ ਕਮਲੀ ਹੈ, ਇਹਨਾਂ ਦੇ ਬਚਨਾਂ ਤੇ ਭਰੋਸਾ ਨਾ ਕਰਿਓ। ਸਤਿਗੁਰਾਂ ਨੇ ਬਚਨਾਂ ਦੇ ਨਾਲ ਕਹਿ ਕਰਕੇ ਸੰਸਾਰ ਦੇ ਵੱਲੋਂ ਤੇ ਕਮਲੀ ਕਰ ਦਿੱਤਾ ਪਰ ਹਿਰਦੇ ਵੱਲੋਂ ਗਿਆਨ ਦੇ ਦਿੱਤਾ। ਜਦ ਤੱਕ ਤੁਲਸਾ ਦਾਸੀ ਪ੍ਰਾਰਬਧ ਕਰਕੇ ਇਸ ਮਾਤਲੋਕ ਤੇ ਰਹੀ, ਤਦ ਤੱਕ ਇਹ ਗਿਆਨ ਪਾ ਕਰਕੇ ਪਰਮੇਸ਼ਰ ਦੀ ਬੰਦਗੀ ਕਰਦੀ ਰਹੀ, ਪਰ ਸੰਸਾਰ ਵੱਲੋਂ ਇਵੇਂ ਸਰੀਰ ਦੀ ਹਾਲਤ ਹੈ ਜਿਵੇਂ ਕਮਲਿਆਂ ਦੀ ਹੁੰਦੀ ਹੈ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦ ਸੁਲਤਾਨਪੁਰੇ ਨਗਰ ਪਹੁੰਚੇ ਨੇ, ਦੂਰੋਂ ਦੇਖ ਲਿਆ ਕਿ ਬੇਬੇ ਨਾਨਕੀ ਜੀ ਦੇ ਭਰਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਸਾਥੀ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦੇ ਨਾਲ ਆ ਰਹੇ ਨੇ, ਤੇ ਦੂਰੋਂ ਦੇਖ ਕਰਕੇ ਦੌੜੀ ਹੈ,
ਬਹੁ ਜੀ ਵਧਾਈ ਤੁਮ ਭਰਾਤ ਆਇਓ ਜਾਨੀ ਹੈ।
ਜਦ ਦੇਖ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਵਾਪਸ ਪਰਤੀ, ਦੌੜ ਕਰਕੇ ਆ ਕਰਕੇ ਬੇਬੇ ਨਾਨਕੀ ਜੀ ਨੂੰ ਕਹਿੰਦੀ ਹੈ, ਭਰਜਾਈ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਵਧਾਈ ਹੋਵੇ ਕਿ ਤੁਹਾਡਾ ਭਰਾ ਇਸ ਨਗਰ ਵਿੱਚ ਆ ਚੁੱਕਾ ਹੈ।
ਭਾਈ ਹਰ ਖਾਈ ਪਨ ਰਾਇ ਮਨ ਪਾਈ ਮਨੋ।
ਕਵੀ ਜੀ ਕਹਿੰਦੇ, ਦੌੜਦੀ ਹੋਈ ਤੁਲਸਾ ਦਾਸੀ ਇਵੇਂ ਆ ਰਹੀ ਹੈ ਜਿਵੇਂ ਮਾਨੋ ਕਿ ਸ਼ੇਸ਼ਨਾਗ ਦੀ ਮਣੀ ਗੁਆਚ ਗਈ ਹੋਵੇ ਔਰ ਜਿਵੇਂ ਉਸ ਨੂੰ ਮਣੀ ਦੀ ਪ੍ਰਾਪਤੀ ਹੁੰਦੀ ਹੈ, ਫਨ ਖਿਲਾਰ ਕਰਕੇ ਚਾਹ ਦੇ ਨਾਲ ਧਰਤੀ ਤੇ ਵਿਛਦਾ, ਇਵੇਂ ਤੁਲਸਾ ਦਾਸੀ ਦੇ ਹਿਰਦੇ ਦੇ ਅੰਦਰ ਖੁਸ਼ੀ ਪ੍ਰਗਟ ਹੋਈ ਹੈ।
ਘੜੀ ਸੁਖਦਾਈ ਸੋ ਪਈ ਅਪਰਮਾਨੀ ਹੈ।
ਕਹਿੰਦੇ ਇੰਨੀ ਉਹ ਘੜੀ ਸੁਲੱਖਣੀ ਸੁੱਖਾਂ ਵਾਲੀ ਹੋਈ ਮਹਾਰਾਜ ਦੇ ਦਰਸ਼ਨ ਕਰਕੇ, ਕੋਈ ਵੀ ਉਸ ਸੁੱਖਾਂ ਦੀ ਮਿਣਤੀ ਗਿਣਤੀ ਨਹੀਂ ਹੋ ਸਕਦੀ।
ਦੇਖ ਨਿਜ ਭਾਈ ਪਦ ਕੰਜ ਲਪਟਾਈ ਗੁਰੂ।
ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੇਬੇ ਨਾਨਕੀ ਜੀ ਦੇ ਮਹਿਲਾਂ ਦੇ ਪਾਸ ਆਏ ਨੇ ਤੇ ਬੇਬੇ ਨਾਨਕੀ ਜੀ ਨੇ ਦੌੜ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਕਮਲ ਪਕੜ ਲਏ ਔਰ ਨਮਸਕਾਰ ਕੀਤੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਨਾਲੋਂ ਵੱਡੇ ਸਨ ਬੇਬੇ ਨਾਨਕੀ ਜੀ ਤੇ ਸਤਿਕਾਰ ਕਰਦਿਆਂ ਹੋਇਆਂ ਆਪਣੀ ਵੱਡੀ ਭੈਣ ਦਾ ਮਹਾਰਾਜ ਨੇ ਬਾਹਾਂ ਤੋਂ ਪਕੜ ਲਿਆ ਔਰ ਉਠਾ ਕਰਕੇ ਆਪਣੀ ਗਲਵਕੜੀ ਨਾਲ ਲਾ ਲਿਆ।
ਬੋਲੇ ਦੁਖਦਾਹੀ ਕਿਨੇ ਜਾਦ ਮਨ ਮਾਹੀ ਤੁਮ।
ਸਤਿਗੁਰੂ ਮਹਾਰਾਜ ਜੋ ਦੁੱਖਾਂ ਨੂੰ ਨਾਸ ਕਰਨ ਵਾਲੇ ਨੇ ਆਪਣੇ ਮੁਖਾਰਬਿੰਦ ਤੋਂ ਕਹਿਣ ਲੱਗੇ, ਭੈਣ ਨਾਨਕੀ ਤੁਸਾਂ ਨੇ ਸਾਨੂੰ ਯਾਦ ਕੀਤਾ ਸੀ।
ਆਇਓ ਤੁਮ ਪਾਹੀ ਨਿੱਕੇ ਦੇ ਪਹਿਚਾਨੀ ਐ,
ਤੇ ਜਦੋਂ ਹੀ ਤੁਸੀਂ ਮੈਨੂੰ ਯਾਦ ਕੀਤਾ ਦੇਖ ਲੋ ਮੈਂ ਉਸੇ ਵੇਲੇ ਤੁਹਾਡੇ ਕੋਲ ਆ ਗਿਆ। ਇਹ ਤੁਸੀਂ ਆਪਣੇ ਮਨ ਵਿੱਚ ਜਾਣ ਲਵੋ।
ਦੋਹਰਾ ਮਨ ਚੜਸਾਇਓ ਬੈਸਗੇ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੂੰ ਬੇਬੇ ਨਾਨਕੀ ਜੀ ਆਪਣੇ ਮਹਿਲਾਂ ਵਿੱਚ ਅੰਦਰ ਪ੍ਰਵੇਸ਼ ਕਰਾ ਗਏ ਔਰ ਅੰਦਰ ਜਾ ਕਰਕੇ ਸੁੰਦਰ ਪਲੰਘਾ ਲਗਾਇਆ, ਪਲੰਘੇ ਦੇ ਉੱਪਰ ਸੁੰਦਰ ਵਿਛਾਉਣਾ ਵਿਛਾਇਆ ਔਰ ਮਹਾਰਾਜ ਨੂੰ ਬਿਠਾ ਲਿਆ।
ਬੋਲੇ ਬਹੁਰ ਕਿਰਪਾਲ।
ਫਿਰ ਕਿਰਪਾਲੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭੈਣ ਦੇ ਨਾਲ ਬਚਨ ਕਰਨ ਲੱਗੇ। ਧੰਨ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਭੈਣ ਜੀ ਜੋ ਤੁਹਾਡਾ ਕਾਰਜ ਹੈ ਸਾਡੇ ਨਾਲ ਉਹ ਤੁਸੀਂ ਕਹਿਣਾ ਕਰੋ।
ਰਹਿ ਸੋ ਤਤਕਾਲ,
ਅਸੀਂ ਹੁਣੇ ਹੀ ਉਹ ਕਾਰਜ ਉਸੇ ਵੇਲੇ ਪੂਰਨ ਕਰਦੇ ਹਾਂ।
ਨਾਨਕੀ ਕਹਿਤ ਚਿਤ ਚਾਹੇ ਦਰਸ਼ਨ ਹਿਤ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪੁੱਛਣ ਤੇ ਭੈਣ ਬੇਬੇ ਨਾਨਕੀ ਜੀ ਕਹਿਣ ਲੱਗੇ, ਮਹਾਰਾਜ ਮੇਰਾ ਕੋਈ ਹੋਰ ਕਾਰਜ ਨਹੀਂ ਸੀ, ਕੇਵਲ ਆਪ ਜੀ ਦੇ ਦਰਸ਼ਨ ਕਰਨ ਨੂੰ ਚਿਤ ਕਰਦਾ ਸੀ, ਇਸ ਵਾਸਤੇ ਆਪ ਜੀ ਨੂੰ ਯਾਦ ਕੀਤਾ ਹੈ।
ਕਿਨੂੰ ਚਿਤ ਮਿਲੇ ਬਿਨ ਬਰਖ ਬਿਹਾਏ ਹੈ,
ਕਿਉਂਕਿ ਕਈ ਵਰੇ ਹੋ ਗਏ ਨੇ ਆਪ ਜੀ ਦੇ ਦਰਸ਼ਨ ਕੀਤੇ ਤੋਂ ਬਿਨਾਂ ਹੀ ਬਤੀਤ ਹੋ ਗਏ, ਇਸ ਵਾਸਤੇ ਮਨ ਅੰਦਰ ਯਾਦ ਆਈ ਕਿ ਮੇਰਾ ਭਰਾ ਮੇਰੇ ਕੋਲ ਆਵੇ ਮੈਂ ਦਰਸ਼ਨ ਕਰਾਂ, ਇਸ ਵਾਸਤੇ ਇਹ ਯਾਦ ਆਈ ਸੀ।
ਪ੍ਰਾਰਥਨਾ ਬਸਾਰੀ ਮੋਹੇ ਮੋਹ ਕੋ ਚਾਹ ਦੇਖੋ ਤੋਹੇ।
ਮੈਂ ਤੇ ਮਨ ਦੇ ਅੰਦਰ ਖਿਆਲ ਕਰ ਬੈਠੀ ਕਿ ਮੇਰੇ ਭਰਾ ਨੇ ਮੈਨੂੰ ਆਪਣੇ ਮਨ ਦੇ ਵਿੱਚੋਂ ਭੁਲਾ ਹੀ ਦਿੱਤਾ ਹੈ, ਇਸ ਵਾਸਤੇ ਮੈਂ ਇਹ ਬਚਨ ਕਹਿ ਕੇ ਯਾਦ ਕਰਦੀ ਸਾਂ।
ਐਸੇ ਕਹਿ ਆਖਣ ਤੇ ਆਸੂ ਨੂੰ ਟੁਰਾਏ ਹੈ।
ਜਿਵੇਂ ਭੈਣ ਬੇਬੇ ਨਾਨਕੀ ਜੀ ਇਸ ਤਰ੍ਹਾਂ ਆਪਣੇ ਮੁਖ ਤੋਂ ਬਚਨ ਕਹਿ ਰਹੇ ਨੇ, ਉਵੇਂ ਹੀ ਵੈਰਾਗ ਦੇ ਅੰਦਰ ਭਿੱਜਦੇ ਜਾਂਦੇ ਨੇ ਤੇ ਆਪਣੇ ਨੇਤਰਾਂ ਦੇ ਵਿੱਚੋਂ ਵਿਛੋੜੇ ਦੇ ਔਰ ਵੈਰਾਗ ਦੇ ਹੰਝੂ ਡੇਗ ਰਹੇ ਹਨ। ਇਸ ਵੇਲੇ ਬੇਬੇ ਨਾਨਕੀ ਜੀ ਨੇ ਆਪਣੇ ਹਸਤ ਕਮਲਾਂ ਦੇ ਨਾਲ ਆਪਣੇ ਜਿਹੜੇ ਅਥਰੂ ਸਨ ਹੰਝੂ ਸਾਫ਼ ਕੀਤੇ ਔਰ ਫਿਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਾਰੀ ਸੁੱਖ ਸ਼ਾਂਤ ਪੁੱਛਣ ਲੱਗੇ।
ਹੋਵਾਂਗੇ ਸਮੀਪ ਜਾਤੇ ਪੂਰਨ ਹੀ ਆਏ ਹੈ।
ਪ੍ਰਾਤਾ ਜੀ ਤੁਸੀਂ ਸਾਡੇ ਪਾਸ ਹੀ ਕਿਤੇ ਹੋਵੋਗੇ, ਜਿਸ ਕਰਕੇ ਬੜੀ ਛੇਤੀ ਸਾਡੀ ਯਾਦ ਨੂੰ ਸਾਡੇ ਚੇਤੇ ਨੂੰ ਸਿਮਰਦਿਆਂ ਹੋਇਆਂ ਸਾਡੇ ਕੋਲ ਪਹੁੰਚ ਗਏ ਹੋ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਦ ਇਸ ਤਰ੍ਹਾਂ ਬਚਨ ਕਹੇ, ਇਸ ਵੇਲੇ ਭਾਈ ਮਰਦਾਨਾ ਜੀ ਬੋਲ ਉੱਠੇ, ਕਿਉਂਕਿ ਤਿੰਨਾਂ ਨੂੰ ਪਤਾ ਸੀ ਕਿ ਮਹਾਰਾਜ ਤਾਂ ਇੱਥੋਂ ਹਜ਼ਾਰਾਂ ਮੀਲ ਦੀ ਦੂਰੀ ਤੇ ਸਨ ਤੇ ਭੈਣ ਦਾ ਬਚਨ ਯਾਦ ਆਉਂਦੇ ਹੀ ਇੱਥੇ ਆ ਗਏ ਨੇ। ਕੋਈ ਦੇਰੀ ਨਹੀਂ ਲੱਗੀ, ਇੱਕ ਨਿਮਖ ਵਿੱਚ ਹੀ ਪਹੁੰਚੇ ਨੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਜਦ ਭੈਣ ਬੇਬੇ ਨਾਨਕੀ ਨੇ ਇਸ ਤਰ੍ਹਾਂ ਬਚਨ ਕਹੇ ਤੇ ਇਸ ਵੇਲੇ ਭਾਈ ਮਰਦਾਨਾ ਜੀ ਬੋਲ ਉੱਠੇ, ਕਹਿਣ ਲੱਗੇ, ਐ ਰਜਾਦੀ ਸੁਣ। ਰਜਾਦੀ ਉਸ ਨੂੰ ਕਹਿੰਦੇ ਨੇ ਜੋ ਬਾਦਸ਼ਾਹ ਦੀ ਸਪੁੱਤਰੀ ਹੋਵੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਭੈਣ ਹੋਣ ਦੇ ਨਾਤੇ, ਰਾਏ ਬੁਲਾਰ ਜੀ ਦੀ ਸਪੁੱਤਰੀ ਹੋਣ ਦੇ ਨਾਤੇ ਇਸ ਤਰ੍ਹਾਂ ਕਹਿੰਦੇ, ਐ ਸਹਿਜਾਦੀ ਭੈਣ ਬੇਬੇ ਨਾਨਕੀ ਜੀ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇਸਥੋਂ ਬਹੁਤ ਦੂਰੀ ਤੇ ਸਨ,
ਤੇਰੇ ਹੀ ਹਜ਼ਾਰ ਕੋਸ ਕੇ ਤੇ ਤਾਜ ਆਏ ਹੈ
ਔਰ ਹਜ਼ਾਰਾਂ ਕੋ ਮੀਲ ਨੂੰ ਛੱਡ ਕਰਕੇ ਤੁਹਾਨੂੰ ਮਿਲਣ ਵਾਸਤੇ ਉਸੇ ਵੇਲੇ ਨਿਮਖ ਵਿੱਚ ਪਹੁੰਚ ਗਏ।
ਜਿਨ ਵਿਖੇ ਆਏ ਕਿਤੇ ਬਰਖ ਕੋ ਪੰਥ ਜੋ,
ਕਿਉਂਕਿ ਹਜ਼ਾਰਾਂ ਵਰਿਆਂ ਦਾ ਜਿਹੜਾ ਲੰਮਾ ਸਮਾਂ ਲੱਗਣਾ ਸੀ ਇਸ ਪੈਂਡੇ ਨੂੰ ਤੈਅ ਕਰਦਿਆਂ, ਉਸ ਸਮੇਂ ਨੂੰ ਛੱਡਦਿਆਂ, ਦੂਰੀ ਨੂੰ ਛੱਡਦਿਆਂ ਹੋਇਆਂ ਇੱਕ ਛਿਨ ਦੇ ਵਿੱਚ ਆਪ ਜੀ ਦੇ ਬਚਨ ਨੂੰ ਯਾਦ ਕਰਕੇ ਆਪ ਕੋਲ ਪਹੁੰਚੇ ਨੇ।
ਨਾਨਕ ਜੀ ਨੈਣ ਕੀ ਸੰਤ ਸੋਨ ਵਾਰੀਆ।
ਇਸ ਵੇਲੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਨੇਤਰਾਂ ਦੇ ਨਾਲ ਹੀ ਇਸ਼ਾਰਾ ਦੇ ਕਰਕੇ ਤੇ ਭਾਈ ਮਰਦਾਨਾ ਜੀ ਨੂੰ ਇਸ ਤਰ੍ਹਾਂ ਬਚਨ ਕਹਿਣ ਤੋਂ ਰੋਕ ਲਿਆ ਕਿ ਇਹ ਅੰਦਰ ਦਾ ਗੁੱਝਾ ਭੇਦ ਤੁਸੀਂ ਭੈਣ ਨੂੰ ਕਿਉਂ ਦੱਸਦੇ ਹੋ, ਇਹ ਤਾਂ ਰੋਜ਼ ਯਾਦ ਕਰਿਆ ਕਰੇਗੀ, ਫਿਰ ਸਾਨੂੰ ਰੋਜ਼ਾਨਾ ਆਉਣਾ ਪਿਆ ਕਰੇਗਾ। ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਇਹ ਅੰਦਰਲਾ ਗੁੱਝਾ ਭੇਦ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਤਰ੍ਹਾਂ ਨਹੀਂ ਦੱਸੀਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰੋਕ ਲਿਆ ਹੈ।
ਸੋਦਰੀ ਸੋ ਕਾਹੇ ਚਿਤ ਚਿਤਵਨ ਪੂਰੀ ਪਈ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਭੈਣ ਬੇਬੇ ਨਾਨਕੀ ਜੀ ਨੂੰ ਭਾਈ ਮਰਦਾਨਾ ਜੀ ਕਹਿੰਦੇ, ਭੈਣ ਤੇਰਾ ਕਿਹਾ ਹੋਇਆ ਜਿਹੜਾ ਮਨ ਦਾ ਚਿੱਤ ਦਾ ਸੰਕਲਪ ਸੀ ਉਹ ਸਤਿਗੁਰਾਂ ਨੇ ਉਸੇ ਵੇਲੇ ਪੂਰਾ ਕੀਤਾ ਹੈ। ਤੇ ਮਹਾਰਾਜ ਕਹਿੰਦੇ, ਭੈਣ ਹੁਣ ਤੇਰੇ ਚਿੱਤ ਦੀ ਇੱਛਾ ਤਾਂ ਪੂਰੀ ਹੋ ਗਈ ਹੈ, ਦਰਸ਼ਨ ਹੋ ਗਏ ਨੇ, ਤੇ ਕਿਰਪਾ ਕਰ ਸਾਨੂੰ ਆਗਿਆ ਦੇ, ਅਸੀਂ ਹੁਣ ਆਪਣੇ ਪੰਥ ਨੂੰ ਤੈਅ ਕਰੀਏ, ਰਸਤੇ ਤੇ ਚੱਲੀਏ।
ਜੀਜਾ ਆਗੇ ਬਿਨਾ ਕੀਜੈ ਖੁਸ਼ੀ ਕਹਿ ਦੀਜੈ ਤੁਮ।
ਔਰ ਜੋ ਜੀਜਾ ਭਾਈਆ ਜੈ ਰਾਮ ਜੀ ਨੇ, ਜਦ ਉਹ ਘਰ ਵਿੱਚ ਆਉਣਗੇ ਤੁਸੀਂ ਉਹਨਾਂ ਨੂੰ ਬੇਨਤੀ ਕਰਦੇ ਹੋ ਕਿ ਸਾਡੇ ਭਰਾਤਾ ਜੀ ਆਏ ਸਨ ਤੇ ਸਾਨੂੰ ਮਿਲ ਕੇ ਚਲੇ ਗਏ ਨੇ, ਤੇ ਤੁਸੀਂ ਸਾਨੂੰ ਆਗਿਆ ਦੇ ਦਿਓ, ਸੁਖ ਸ਼ਾਂਤ ਦੇ ਨਾਲ ਅਸੀਂ ਆਪਣੇ ਰਸਤੇ ਆਪਣੇ ਮਾਰਗ ਤੇ ਚੱਲੀਏ।
ਪੰਥ ਪਰ ਠਾਂਡੇ ਹਮ ਚਾਹਤ ਪਧਾਰੀਆ,
ਕਿਉਂਕਿ ਰਸਤੇ ਤੇ ਖੜੇ ਹਾਂ, ਇਸ ਰਸਤੇ ਨੂੰ ਅਸੀਂ ਤੈਅ ਕਰਦੇ ਹੋਏ, ਆਪਣੇ ਰਸਤੇ ਨੂੰ ਅਪਣਾਉਂਦੇ ਹੋਏ ਕਲਯੁਗੀ ਜੀਵਾਂ ਦੀ ਕਲਿਆਣ ਕਰੀਏ।
ਐਸੇ ਸੁਣ ਬੈਨ ਪਇਓ ਹੀਓ ਬਿਨ ਚੈਨ ਬਹੁ।
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਇਸ ਤਰ੍ਹਾਂ ਫਿਰ ਚੱਲਣ ਦੇ ਬਚਨ ਕਹੇ ਤੇ ਬੇਬੇ ਨਾਨਕੀ ਜੀ ਦੇ ਅੰਦਰ ਫਿਰ ਵੈਰਾਗ ਉਤਪੰਨ ਹੋਇਆ ਔਰ ਵੈਰਾਗ ਦੇ ਸਹਿਤ ਹੋ ਕਰਕੇ ਹਿਰਦਾ ਡੋਲਿਆ।
ਰੋਦਨ ਤੇ ਨੈਣ ਕਰਿਆ ਸੁਨੂੰ ਕੋਟਾਰਿਆ,
ਇਸ ਵੇਲੇ ਮਨ ਵੈਰਾਗ ਦੇ ਕਰਕੇ ਹਿੱਲ ਗਿਆ, ਨੇਤਰਾਂ ਦੇ ਵਿੱਚੋਂ ਹੰਝੂ ਆਉਣੇ ਸ਼ੁਰੂ ਹੋ ਗਏ। ਭੈਣ ਬੇਬੇ ਨਾਨਕੀ ਜੀ ਨੇ ਰੋਣਾ ਆਰੰਭ ਕੀਤਾ।
ਸ੍ਰੀ ਚੰਦਿਆਨ ਕੀਨ ਠਾਂਡੋ ਅਗਵਾਨ ਜਬ।
ਔਰ ਉਸ ਵੇਲੇ ਤੁਲਸਾਂ ਦਾਸ ਜੀ ਨੇ ਬਾਬਾ ਸ੍ਰੀ ਚੰਦ ਜੀ, ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਪੁੱਤਰ ਸਨ, ਤਿੰਨਾਂ ਨੂੰ ਲਿਆ ਕਰਕੇ ਮਹਾਰਾਜ ਦੇ ਅੱਗੇ ਖੜਿਆ ਕੀਤਾ ਹੈ।
ਬੰਦੇ ਮੈਂ ਦੋ ਪਾਂ ਤਬ ਬੈਨ ਕੋ ਬਖਾਨੀਆ,
ਔਰ ਦੋਨੇ ਹੱਥ ਜੋੜ ਕਰਕੇ ਬਾਬਾ ਸ੍ਰੀ ਚੰਦ ਜੀ ਨੇ ਤੇ ਇਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਪਿਤਾ ਸਮਝ ਕਰਕੇ ਨਮਸਕਾਰ ਕੀਤੀ ਹੈ, ਭਾਵੇਂ ਬਾਲਕ ਅਵਸਥਾ ਸੀ ਪਰ ਗਿਆਨ ਸੀ, ਔਰ ਸਤਿਗੁਰੂ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ। ਤੇ ਭਾਈ ਬਾਲਾ ਜੀ ਕਹਿੰਦੇ, ਤੇ ਇਸ ਵੇਲੇ ਮੈਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਦੋਨੇ ਹੱਥ ਜੋੜ ਕਰਕੇ ਬੇਨਤੀ ਕੀਤੀ।
ਸੋਦਰੀ ਰੋਦਨ ਬੈਲ ਖਾਤ ਹੈ ਬਦਨ,
ਸਤਿਗੁਰੂ ਪਾਤਸ਼ਾਹ ਮਹਾਰਾਜ ਦੇਖੋ ਭੈਣ ਕਿਵੇਂ ਵੈਰਾਗ ਦੇ ਨਾਲ ਵਿਆਕੁਲ ਹੋਈ ਪਈ ਹੈ ਔਰ ਆਪਣੇ ਹਿਰਦੇ ਨੂੰ ਡਲਾ ਕਰਕੇ ਵੈਰਾਗ ਦੇ ਸਹਿਤ ਹੋਈ ਹੈ, ਨੇਤਰਾਂ ਦੇ ਵਿੱਚੋਂ ਹੰਝੂ ਵਗ ਰਹੇ ਨੇ, ਇਸ ਵਾਸਤੇ ਤੁਸੀਂ ਜਾਣ ਦੀ ਗੱਲ ਨਾ ਕਰੋ।
ਨਹੀਂ ਜੀਜਾ ਹੈ ਸਦਨ ਆਜ ਰਹੇ ਨਾ ਪਿਆਨੀਆਂ,
ਔਰ ਨਾ ਹੀ ਘਰ ਦੇ ਵਿੱਚ ਭਾਈਆ ਜੈ ਰਾਮ ਜੀ ਨੇ, ਤੇ ਤੁਸੀਂ ਕਿਰਪਾ ਕਰੋ ਅੱਜ ਦੀ ਰਾਤ ਭੈਣ ਦੇ ਕੋਲ ਹੀ ਬਤੀਤ ਕਰਦੇ ਆ।
ਗੁਰੂ ਗੱਤ ਦੇਣ ਰਹੇ ਨਾਨਕੀ ਕੇ ਐਨ ਰਹਿਣ।
ਇਸ ਵੇਲੇ ਭਾਈ ਬਾਲਾ ਜੀ ਦੇ ਬਚਨਾਂ ਨੂੰ ਮੰਨ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭੈਣ ਨਾਨਕੀ ਜੀ ਦੇ ਕੋਲ ਰਹੇ, ਜੋ ਮੁਕਤੀ ਦੇਣ ਵਾਲੇ ਨੇ।
ਮੇਰੇ ਬੈਨ ਸੁਣੇ ਤਬ ਸੁਖ ਦਾਨ ਮਾਨੀਆ,
ਭਾਈ ਬਾਲਾ ਜੀ ਕਹਿੰਦੇ ਮੇਰੇ ਬੈਨ ਮੇਰੇ ਬਚਨ ਮੰਨ ਕਰਕੇ ਮਹਾਰਾਜ ਸੁੱਖਾਂ ਨੂੰ ਦੇਣ ਵਾਲੇ, ਸਾਰੀ ਰਾਤ ਭੈਣ ਬੇਬੇ ਨਾਨਕੀ ਜੀ ਦੇ ਨਾਲ ਵਿਚਾਰਾਂ ਵਟਾਂਦਰਾਂ ਕਰਦਿਆਂ ਹੋਇਆਂ ਇਵੇਂ ਸੁਖ ਦਿੰਦੇ ਰਹੇ।
ਕਵਲ ਬਦਨ ਸੁੱਠ ਗਿਆਨ ਕੋ ਸਦਨ,
ਕਵਲ ਸਰੀਖੇ ਮੁਖੜੇ ਵਾਲੇ ਸੁੰਦਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਹੀ ਉੱਠ ਖੜੇ।
ਦਾਸ ਮੋਹ ਕੋ ਕਦਨ ਦਰਸ਼ਨ ਦੁੱਖ ਹਾਨੀਆਂ,
ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸੇਵਕਾਂ ਦੇ ਜਿਹੜੇ ਸਾਰੇ ਦੁੱਖ ਨੇ ਉਹ ਨਾਸ ਹੋ ਜਾਂਦੇ ਹਨ।
ਆਇਓ ਹੈ ਜੈ ਰਾਮ ਦੌਰ ਕੀਨੀ ਹੈ ਪ੍ਰਣਾਮ,
ਜਦੋਂ ਭਾਈਆ ਜੈ ਰਾਮ ਜੀ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਘਰ ਵਿੱਚ ਪਧਾਰੇ ਨੇ, ਦੌੜ ਕਰਕੇ ਆ ਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ।
ਗੁਰਹਾਸੋਂ ਉਚਾਏ ਤੱਕ ਵੰਦਨਾ ਕਰਤ ਹੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਨਮਸਕਾਰ ਕਰਦੇ ਨੂੰ ਭਾਈਆ ਜੈ ਰਾਮ ਜੀ ਨੂੰ ਚੁੱਕ ਲਿਆ ਔਰ ਆਪਣੀ ਛਾਤੀ ਦੇ ਨਾਲ ਲਾ ਲਿਆ, ਤੇ ਮਹਾਰਾਜ ਨੇ ਆਪਣੇ ਵੱਡੇ ਭਾਈਆ ਜੀ ਹੁਣੇ ਕਰਕੇ ਆਪ ਮਹਾਰਾਜ ਭਾਈਆ ਜੈ ਰਾਮ ਜੀ ਦੇ ਚਰਨਾਂ ਦੇ ਉੱਪਰ ਨਮਸਕਾਰ ਕਰਦੇ ਨੇ, ਸੰਸਾਰ ਦੀ ਮਰਿਆਦਾ ਨੂੰ ਵੀ ਨਿਭਾ ਰਹੇ ਹਨ। ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਮਿਲ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬੈਠ ਗਏ ਔਰ ਵਿਚਾਰਾਂ ਕਰਨ ਲੱਗ ਗਏ।
ਭੋਜਨ ਕਰਾਇਓ ਸ਼ੋਕ ਮਨ ਕੇ ਹਰਤ ਹੈ,
ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਮਨ ਦੇ ਸ਼ੋਕ ਨਿਵਰਤ ਹੋ ਜਾਂਦੇ ਨੇ, ਐਸੇ ਸਤਿਗੁਰਾਂ ਨੂੰ ਭਾਈਆ ਜੈ ਰਾਮ ਜੀ ਬੇਬੇ ਨਾਨਕੀ ਜੀ ਨੇ ਭੋਜਨ ਛਕਾਇਆ।
ਅਸਨ ਪੌਡੇ ਸੁਭਗ ਬਸਨ ਲਿਆ,
ਸਤਿਗੁਰੂ ਮਹਾਰਾਜ ਪ੍ਰਸ਼ਾਦਾ ਛਕ ਕਰਕੇ ਆਰਾਮ ਕਰਨ ਵਾਸਤੇ ਲੇਟ ਗਏ।
ਜਾ ਕੇ ਦਰਸ਼ਨ ਭਾਵ ਬੰਧਨ ਟਰਤ ਹੈ,
ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਸੰਸਾਰ ਦੇ ਸਾਰੇ ਬੰਧਨ ਟੁੱਟ ਜਾਂਦੇ ਨੇ।
ਜਾਮ ਡੇਢ ਜਾਮ ਜਾਮਨੀ ਤੇ ਕਿਨੂੰ ਇਸ਼ਨਾਨ ਨੀਰ,
ਜਦ ਡੇਢ ਜਾਮ ਭਾਵ ਡੇਢ ਪਹਿਰ ਸਵਾ ਪਹਿਰ ਰਾਤ ਬਾਕੀ ਰਹਿ ਗਈ ਹੈ, ਢਾਈ ਤਿੰਨ ਵਜੇ ਦਾ ਸਮਾਂ ਹੋਇਆ। ਮਹਾਰਾਜ ਉੱਠ ਖੜੇ, ਅੰਮ੍ਰਿਤ ਵੇਲੇ ਇਸ਼ਨਾਨ ਕੀਤਾ।
ਜਗਤ ਉਧਾਰ ਬੇਬੀ ਕਾਮਨਾ ਤਰਤ ਹੈ,
ਸੰਸਾਰ ਨੂੰ ਭਵਜਲ ਸੰਸਾਰ ਨੂੰ ਪਾਰ ਕਰਨ ਵਾਸਤੇ, ਜਗਤ ਦੇ ਬੰਧਨਾਂ ਨੂੰ ਕੱਟਣ ਵਾਸਤੇ ਮਹਾਰਾਜ ਜੀ ਨੇ ਇੱਛਾ ਧਾਰਨ ਕੀਤੀ ਹੈ, ਭਾਵ ਚੱਲਣ ਦੀ ਤਿਆਰੀ ਕਰਦੇ ਨੇ।
ਹੋਰ ਭਈ ਚੱਲ ਵੇਖੋ ਤਿਆਰ ਪਏ ਦੀਨਾਨਾਥ,
ਦੀਨਾਨਾਥ ਗਰੀਬਾਂ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ, ਗੁਰੂ ਸਤਿਗੁਰੂ ਨਾਨਕ ਪਾਤਸ਼ਾਹ। ਜਦ ਭੋਰ ਹੋਈ ਹੈ, ਅੰਮ੍ਰਿਤ ਵੇਲਾ ਹੋਇਆ, ਪਹੁ ਫੁੱਟੀ ਹੈ, ਤੇ ਇਸ ਵੇਲੇ ਭਾਈਆ ਜੈ ਰਾਮ ਜੀ ਨੂੰ ਬੇਬੇ ਨਾਨਕੀ ਜੀ ਦੇ ਪਾਸੋਂ ਆਗਿਆ ਮੰਨ ਕੇ ਚੱਲਣ ਦੀ ਤਿਆਰੀ ਕਰਦੇ ਹਨ।
ਬੋਲੇ ਮਰਦਾਨੇ ਸੋ ਰਬਾਬ ਕੰਦੇਲੀ ਜੀ,
ਭਾਈ ਮਰਦਾਨਾ ਜੀ ਨੂੰ ਕਿਹਾ, ਭਾਈ ਮਰਦਾਨਿਆ ਇਹ ਰਬਾਬ ਆਪਣੇ ਮੋਢੇ ਤੇ ਚੱਕ ਲਾ ਤੇ ਚੱਲੀਏ। ਜਦ ਭੈਣ ਨੇ ਆਪਣੇ ਭਰਾਤਾ ਦੇ ਅਜਿਹੇ ਬਚਨ ਸੁਣੇ ਕਿ ਮਰਦਾਨਿਆ ਰਬਾਬ ਮੋਢੇ ਤੇ ਰੱਖ ਚੱਲੀਏ, ਤੇ ਇਸ ਵੇਲੇ ਸੁਣ ਕੇ ਕਹਿਣ ਲੱਗੇ,
ਇੱਕ ਮਾਸ ਰਹੋ ਭਾਈ, ਮੇਰੀ ਬੇਨਤੀ ਮੰਨੀ ਗਈ ਹੈ।
ਐ ਮੇਰੇ ਭਰਾ, ਤੇਰੇ ਅੱਗੇ ਮੇਰੀ ਬੇਨਤੀ ਹੈ ਕਿ ਇੱਕ ਰਾਤ ਜਿਵੇਂ ਅੱਗੇ ਬਤੀਤ ਕੀਤੀ ਹੈ ਸੁੱਖ ਦਿੰਦਿਆਂ, ਇਵੇਂ ਮੇਰੀ ਬੇਨਤੀ ਸਵੀਕਾਰ ਕਰਦਿਆਂ ਹੋਇਆਂ ਇੱਕ ਮਹੀਨਾ ਇਸ ਨਗਰ ਦੇ ਵਿੱਚ ਰਹਿ ਕੇ ਬਤੀਤ ਕਰ। ਕਿਉਂਕਿ ਮੇਰੇ ਹਿਰਦੇ ਦੇ ਅੰਦਰ ਨਿੱਤਾ ਪ੍ਰਤੀ ਦੀ ਇਹ ਚਾਹਨਾ ਰਹਿੰਦੀ ਸੀ ਕਿ ਕਦੋਂ ਮੈਨੂੰ ਮੁੱਖ ਦਿਖਾਵੇਂਗਾ, ਤੇ ਹੁਣ ਇਹ ਮੇਰੀ ਬੇਨਤੀ ਮੰਨ। ਇੰਨੇ ਵਰ੍ਹਿਆਂ ਦੇ ਵਿਛੋੜੇ ਦੀ ਜਿਹੜੀ ਰੀਤੀ ਸੰਭਾਲੀ ਹੈ, ਕਿਰਪਾ ਕਰਕੇ ਇੱਕ ਮਹੀਨਾ ਰਹਿ ਕਰਕੇ ਇਹ ਵਿਛੋੜੇ ਦਾ ਜਿਹੜਾ ਦੁੱਖ ਹੈ ਇਹ ਦੂਰ ਕਰ ਦੇ, ਇੱਕ ਮਹੀਨਾ ਰਹਿ ਕੇ ਮੈਨੂੰ ਦਰਸ਼ਨ ਦਿੰਦਾ ਰਹਿ।
ਸੁਖ ਦੀ ਜੈਨੇ ਜੇ ਸਦਨ ਗਹੀ ਜੀ ਹੈ,
ਔਰ ਮੈਨੂੰ ਇਸ ਤਰ੍ਹਾਂ ਘਰ ਦੇ ਵਿੱਚ ਰਹਿ ਕਰਕੇ ਹੀ ਸੁਖ ਦਿੰਦਾ ਰਹਿ, ਭਾਵ ਦਰਸ਼ਨ ਦੇ।
ਭਾਗ ਚੁੰਗੈ ਰਾਮ ਐ ਸੋ ਕੌਣ ਤੁਮ ਕਾਮ।
ਇਸ ਵੇਲੇ ਭਾਈਆ ਜੈ ਰਾਮ ਜੀ ਕਹਿਣ ਲੱਗੇ, ਮਹਾਰਾਜ ਤੁਹਾਨੂੰ ਇਸ ਤਰ੍ਹਾਂ ਦਾ ਕਿਹੜਾ ਕਾਰਜ ਹੈ ਜਿਹੜਾ ਹੁਣੇ ਜਾਣਾ ਜ਼ਰੂਰੀ ਹੈ।
ਹੁਣ ਫੇਰੇ ਬਹੁ ਕਾਲ ਵਿਸਰਾਮ ਅਬ ਕੀ ਜੀ ਹੈ,
ਕਿਉਂਕਿ ਫੇਰ ਤੁਸੀਂ ਚਲੇ ਜਾਣਾ, ਹੁਣ ਤੁਸੀਂ ਇੰਨੇ ਲੰਮੇ ਸਮੇਂ ਤੋਂ ਬਾਅਦ ਆਏ ਹੋ, ਕਿਰਪਾ ਕਰਕੇ ਹੁਣ ਕੁਝ ਸਮਾਂ ਰਹਿ ਕਰਕੇ ਇੱਥੇ ਆਰਾਮ ਕਰੋ।
ਕਮਲ ਬਦਨ ਬੋਲੇ ਰਿਦਾ ਜਿਨ ਮਿਲਿਓ ਹੋਤ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਮਲ ਸਰੀਕੇ ਮੁਕੜੇ ਤੋਂ ਬਚਨ ਕਹਿਣ ਲੱਗੇ ਕਿ ਐ ਭਾਈਆ ਜੀ, ਜਿਨ੍ਹਾਂ ਦੇ ਦਿਲ ਮਿਲੇ ਹੁੰਦੇ ਨੇ,
ਕੋਈ ਸਦਾ ਮਿਲੇ ਵਿਥ ਕਬੇ ਨਾ ਲਿਖੀ ਗਈ ਹੈ,
ਉਹ ਤੇ ਹਮੇਸ਼ਾ ਮਿਲੇ ਹੀ ਰਹਿੰਦੇ ਨੇ, ਉਹਨਾਂ ਦੀ ਵਿਥ ਕਿੱਥੋਂ ਪੈਂਦੀ ਹੈ, ਕਦੇ ਵਿਛੋੜਾ ਨਹੀਂ ਪੈਂਦਾ। ਜੋ ਦਿਲ ਕਰਕੇ ਮਿਲਿਆ ਹੋਇਆ ਉਹ ਕਦੇ ਵਿਛੜਦੇ ਨਹੀਂ ਹੈ, ਉਹ ਮਿਲੇ ਹੀ ਰਹਿੰਦੇ ਨੇ। ਜਿਹੜੇ ਕੇਵਲ ਦਿਲ ਤੋਂ ਨਾ ਮਿਲੇ ਹੋਣ, ਗੱਲਾਂ ਦੇ ਨਾਲ ਹੀ ਮਿਲੇ ਹੋਣ, ਉਹਨਾਂ ਦਾ ਕਦੇ ਮੇਲ ਨਹੀਂ ਹੁੰਦਾ, ਉਹ ਹਮੇਸ਼ਾ ਵਿਛੜੇ ਰਹਿੰਦੇ ਨੇ। ਇਸ ਵਾਸਤੇ ਤੁਸੀਂ ਸਾਨੂੰ ਦਿਲ ਕਰਕੇ ਮਿਲੇ ਹੋ ਤੇ ਅਸੀਂ ਤੁਹਾਡੇ ਦੇ ਨਾਲ ਮਿਲੇ ਹੋਏ ਹਾਂ, ਇਸ ਵਾਸਤੇ ਸਾਡਾ ਕਿੱਥੋਂ ਕੌਣ ਕਹਿ ਸਕਦਾ ਸਾਡਾ ਵਿਛੋੜਾ ਹੈ ਜਾਂ ਸਾਡੀ ਦੂਰੀ ਹੈ। ਜਿਸ ਕਰਕੇ ਅੰਤਰ ਆਤਮੇ ਜਿਸ ਦਾ ਮਿਲਾਪ ਹੋ ਜਾਵੇ, ਉਹਨਾਂ ਨੂੰ ਗੱਲਾਂ ਦੀ ਲੋੜ ਨਹੀਂ ਰਹਿੰਦੀ, ਔਰ ਗੱਲਾਂ ਕਰਕੇ ਮਿਲਾਪ ਦੀ ਲੋੜ ਨਹੀਂ ਰਹਿੰਦੀ। ਤੁਸੀਂ ਹਮੇਸ਼ਾ ਮੇਰੇ ਨਾਲ ਹੋ, ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਕੌਣ ਕਹਿੰਦਾ ਸਾਡੀ ਦੂਰੀ ਹੈ।
ਮੋਹ ਨਾਸ਼ ਕਰ ਗਿਆਨ ਕੋ ਵਿਚਾਰਿਓ।
ਇਸ ਵੇਲੇ ਮਹਾਰਾਜ ਕਹਿੰਦੇ, ਭੈਣ ਇਹ ਜਿਹੜਾ ਮੋਹ ਹੈ ਇਸ ਨੂੰ ਛੱਡ ਦੇ, ਸਰੀਰਾਂ ਦਾ ਮੋਹ ਨਹੀਂ ਰੱਖੀਦਾ, ਆਤਮਾ ਦੇ ਨਾਲ ਪਿਆਰ ਕਰ ਔਰ ਗਿਆਨ ਦਾ ਖਿਆਲ ਕਰ, ਆਪਣੇ ਹਿਰਦੇ ਦੇ ਅੰਦਰ ਗਿਆਨ ਪ੍ਰਵੇਸ਼ ਕਰ ਲੈ।
ਮਿਲਣ ਵਿਯੋਗ ਤਨ ਧਰਮ ਜਨੀ ਜੀ ਹੈ,
ਕਿਉਂਕਿ ਮਿਲਣਾ ਤੇ ਵਿਛੜਨਾ ਇਹ ਤਾਂ ਸਰੀਰ ਦਾ ਧਰਮ ਹੈ, ਕਦੇ ਇਹ ਆਤਮਾ ਦਾ ਇਹ ਧਰਮ ਨਹੀਂ ਹੈ ਕਿ ਇਹ ਮਿਲਦੀ ਹੈ ਜਾਂ ਵਿਛੜਦੀ ਹੈ। ਇਸ ਵਾਸਤੇ ਇਹ ਗਿਆਨ ਆਪਣੇ ਹਿਰਦੇ ਅੰਦਰ ਜਾਣਨਾ ਕਰ ਲੈ ਕਿ ਇਹ ਸਰੀਰ ਹੀ ਮਿਲਦੇ ਵਿਛੜਦੇ ਨੇ, ਜਿਨ੍ਹਾਂ ਦੀ ਆਤਮਾ ਮਿਲ ਜਾਵੇ, ਦਿਲ ਮਿਲ ਜਾਣ, ਉਹ ਕਦੇ ਨਹੀਂ ਵਿਛੜਦੇ। ਇਸ ਵਾਸਤੇ ਮਹਾਰਾਜ ਕਹਿੰਦੇ, ਭੈਣ ਸਾਨੂੰ ਆਗਿਆ ਦੇ ਦੇ, ਹੁਣ ਅਸੀਂ ਰਸਤੇ ਤੇ ਖੜੇ ਹਾਂ, ਆਪਣੇ ਕਾਰਜ ਵਾਸਤੇ ਚੱਲੀਏ। ਕਿਸੇ ਪ੍ਰਕਾਰ ਦੀ ਦੇਰੀ ਨਾ ਲਗਾਓ, ਸਾਨੂੰ ਚੱਲਣੇ ਦੀ ਆਗਿਆ ਦੇ ਦਿਓ। ਅਸੀਂ ਤਾਂ ਹਮੇਸ਼ਾ ਹੀ ਤੁਹਾਡੇ ਪਾਸ ਰਹਿੰਦੇ ਹਾਂ, ਕਦੇ ਵੀ ਦੂਰ ਨਹੀਂ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਦਾ ਅੰਗ ਸੰਗੇ ਅਭੰਗੰਗ ਬਿਭੂਤੇ, ਕੌਣ ਕਹਿੰਦਾ ਅਸੀਂ ਦੂਰ ਹਾਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਰਬ ਕਲਾ ਸਮਰੱਥ ਨੇ, ਫਿਰ ਵੀ ਆਪਣੀ ਵੱਡੀ ਭੈਣ ਹੋਣ ਦੇ ਨਾਤੇ ਸੰਸਾਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਆਪਣੀ ਭੈਣ ਤੋਂ ਆਗਿਆ ਲੈ ਕੇ ਘਰ ਨੂੰ ਛੱਡਦੇ ਨੇ ਕਿ ਭੈਣ ਤੂੰ ਆਗਿਆ ਦੇ ਦੇ, ਫੇਰ ਹੀ ਅਸੀਂ ਜਾਵਾਂਗੇ, ਇਹ ਦੇਰੀ ਛੱਡ ਦੇ ਤੇ ਸਾਨੂੰ ਰਸਤੇ ਦੇ ਉੱਪਰ ਤੁਰਨ ਵਾਸਤੇ ਪ੍ਰੇਰਿਤ ਕਰ।
ਮਨ ਸ਼ੋਕ ਕੋਨ ਸਾਈ ਮੇਰੋ ਬੈਨ ਮਾਨ ਲੀਜੀਐ।
ਮਹਾਰਾਜ ਕਹਿੰਦੇ, ਭੈਣ ਸਾਡੇ ਬਚਨ ਮੰਨ ਲੈ, ਔਰ ਜਿਹੜਾ ਇਹ ਹਿਰਦੇ ਦਾ ਸੋਗ ਵਿਛੋੜੇ ਦਾ ਹੈ ਇਸ ਨੂੰ ਵੀ ਤਿਆਗ ਦੇ।
ਨਾਨਕੀ ਅਲਾਈ ਕਬ ਮਿਲੋ ਫੇਰੇ ਆਈ ਕਹਿ।
ਇਸ ਵੇਲੇ ਭੈਣ ਕਹਿਣ ਲੱਗੇ ਕਿ ਭਰਾਤਾ ਜੀ ਮੈਨੂੰ ਦੱਸੋ, ਕਿ ਤੁਸੀਂ ਚਲੇ ਤੇ ਹੁਣ ਜਾਣਾ, ਫਿਰ ਮੈਨੂੰ ਦੁਬਾਰਾ ਕਦ ਮਿਲੋਗੇ?
ਨਾਨਕ ਜੀ ਯਾਦ ਕਰੋ ਦੇਹੂ ਮੈਂ ਦੀਦਾਰ ਕੋ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਦ ਤੁਸੀਂ ਯਾਦ ਕਰੋਗੇ ਮੈਂ ਉਦੋਂ ਹੀ ਆ ਕਰਕੇ ਦਰਸ਼ਨ ਦੇਵਾਂਗਾ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਭ ਦੇ ਅੰਤਰ ਦੇ ਪ੍ਰੇਰਕ ਨੇ। ਜੇ ਭਾਈ ਮਰਦਾਨਾ ਜੀ ਦੇ ਅੰਤਰ ਨੂੰ ਪ੍ਰੇਰ ਕਰਕੇ ਇਹੋ ਜਿਹੀਆਂ ਇੱਛਾਵਾਂ ਬਣਾ ਲੈਂਦੇ ਨੇ, ਤੇ ਇਸ ਵੇਲੇ ਭੈਣ ਬੇਬੇ ਨਾਨਕੀ ਜੀ ਦੇ ਵੀ ਮਨ ਨੂੰ ਉਦੋਂ ਹੀ ਪ੍ਰੇਰਿਤ ਕਰਦੇ ਨੇ ਜਦ ਜ਼ਿਆਦਾ ਸਮਾਂ ਲੰਘ ਜਾਵੇ। ਤੇ ਮਹਾਰਾਜ ਕਹਿੰਦੇ, ਭੈਣ ਜਦੋਂ ਤੁਸੀਂ ਯਾਦ ਕਰੋਗੇ ਨਾ ਸਾਨੂੰ, ਅਸੀਂ ਉਦੋਂ ਹੀ ਆ ਕਰਕੇ ਤੁਹਾਨੂੰ ਦਰਸ਼ਨ ਦੇਵਾਂਗੇ। ਜਿਵੇਂ ਹੁਣ ਯਾਦ ਕੀਤਾ, ਅਸੀਂ ਕੋਈ ਦੇਰੀ ਨਹੀਂ ਕੀਤੀ, ਉਸੇ ਵੇਲੇ ਆ ਕੇ ਆਪ ਨੂੰ ਦਰਸ਼ਨ ਦਿੱਤੇ ਨੇ। ਇਸੇ ਤਰ੍ਹਾਂ ਜਦ ਦੁਬਾਰਾ ਯਾਦ ਕਰੋਗੇ ਫਿਰ ਆ ਜਾਵਾਂਗੇ।
ਸੰਗ ਮਰਦਾਨਾ ਮੋਕੋ ਲੈ ਕੇ ਗੁਰੂ ਚਲੇ ਤਬ।
ਭਾਈ ਬਾਲਾ ਜੀ ਕਹਿੰਦੇ, ਮੈਨੂੰ ਤੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਤਿਸ ਵੇਲੇ ਚੱਲੇ ਨੇ।
ਜਾ ਕੇ ਵਾਕ ਨੌਕਾ ਭਾਵ ਸਾਗਰ ਕੇ ਪਾਰ ਕੋ।
ਜਿਨ੍ਹਾਂ ਸਤਿਗੁਰਾਂ ਦੇ ਬਚਨ ਇੱਕ ਨੌਕਾ ਵਰਗੇ ਨੇ, ਨੌਕਾ ਕਹਿੰਦੇ ਬੇੜੀ ਨੂੰ, ਜੋ ਇੱਕ ਸੰਸਾਰ ਸਮੁੰਦਰ ਦੇ ਪ੍ਰਤੱਖ ਸਮੁੰਦਰ ਤੋਂ ਪਾਰ ਕਰਨ ਵਾਸਤੇ ਸਮਰੱਥ ਹੁੰਦੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਕਿਹਾ ਹੋਇਆ, ਜਦੋਂ ਚਾਰ ਕੁ ਘੜੀਆਂ ਰਾਤ ਇਹਦੀ ਬਤੀਤ ਹੋ ਗਈ ਤੇ ਗਰੀਬ ਨਿਵਾਸ ਸਤਿਗੁਰੂ ਪਾਤਸ਼ਾਹ ਮਹਾਰਾਜ ਕਈ ਲੰਬਾ ਪੈੜਾ ਤੈਅ ਕਰਕੇ ਚਲੇ ਗਏ।
ਹੋਰ ਭਈ ਲੰਘੇ ਕੋਸ ਪੰਚਮ ਹਜ਼ਾਰ ਕੋ।
ਇਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਵੇਰ ਹੋਣ ਤੱਕ 5000 ਕੋ ਜਿਹੜਾ ਲੰਮਾ ਪੈਂਡਾ ਸੀ ਉਹ ਤੈਅ ਕਰ ਗਏ।
ਠਾਂਡੇ ਹੋਏ ਬੂਝੇ ਕਹੋ ਕਹਾਂ ਆਏ ਅਬ ਥਾਨ।
ਸਤਿਗੁਰੂ ਪਾਤਸ਼ਾਹ ਮਹਾਰਾਜ 5000 ਕੋ ਦਾ ਪੈਂਡਾ ਤੈਅ ਕਰ ਗਏ ਸਵੇਰ ਹੁੰਦਿਆਂ ਹੁੰਦਿਆਂ ਹੀ। ਤੇ ਉਸ ਵੇਲੇ ਖੜੇ ਹੋ ਕੇ ਮਹਾਰਾਜ ਪੁੱਛਣ ਲੱਗੇ ਕਿ ਭਾਈ ਬਾਲਾ, ਭਾਈ ਮਰਦਾਨਾ ਜੀ, ਦੱਸੋ ਕਿ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਹ ਜਗ੍ਹਾ ਕਿਹੜੀ ਹੈ?
ਅਬ ਥਾਨ ਪਹਿਚਾਨੋ ਮਨ ਕੀ ਜੀਐ ਵਿਚਾਰ ਕੋ।
ਆਪਣੇ ਮਨਾਂ ਦੇ ਅੰਦਰ ਵਿਚਾਰਾਂ ਕਰੋ ਔਰ ਉਸ ਸਥਾਨ ਦੀ ਪਹਿਚਾਣ ਕਰੋ ਜਿੱਥੇ ਹੁਣ ਖੜੇ ਆ ਕਿ ਕਿਹੜੀ ਥਾਂ ਹੈ।
ਆਓ ਕਰਤਾਰ ਤੁਮ ਪਰਾਇਆ ਅਵਤਾਰ ਭਵ।
ਭਾਈ ਬਾਲਾ ਜੀ ਕਹਿੰਦੇ, ਮੈਂ ਬੇਨਤੀ ਕੀਤੀ, ਮਹਾਰਾਜ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਹੋ, ਤਿਨ੍ਹਾਂ ਦੇ ਅਵਤਾਰ ਹੋ। ਅਸੀਂ ਇਸ ਅਣਜਾਣ ਬੁੱਧੀ ਦੇ ਨਾਲ ਕੀ ਜਾਣ ਸਕਦੇ ਹਾਂ ਕਿ ਇਹ ਜਿਹੜਾ ਸਥਾਨ ਹੈ ਇਹ ਕਿਹੜਾ ਹੈ? ਆਪ ਹੀ ਕਿਰਪਾ ਕਰਕੇ ਦੱਸੋ।
ਸਦਾ ਹੀ ਅਪਾਰ ਹੋ ਨਾ ਸ਼ੇਸ਼ ਪਾਰ ਪਾਵਈ।
ਮਹਾਰਾਜ ਆਪ ਸਦਾ ਹੀ ਪਾਰਾਵਾਰ ਤੋਂ ਰਹਿ ਤੂੰ, ਆਪ ਦੀ ਪ੍ਰਕਿਰਤੀ ਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਤੇ ਮਹਾਰਾਜ ਆਪ ਜੀ ਦੇ ਪਾਰਾਵਾਰ ਨੂੰ ਕਿਵੇਂ ਪਾ ਸਕਦੇ ਆ? ਸ਼ੇਸ਼ ਨਾਗ ਪਹੁ ਫੁੱਟਣ ਤੋਂ ਪਹਿਲਾਂ 1000 ਨਵਾਂ ਨਾਮ ਲੈਂਦਾ ਹੈ, ਉਹ ਨਹੀਂ ਆਪ ਜੀ ਦਾ ਅੰਤ ਪਾ ਸਕਿਆ। ਅਸੀਂ ਅਲਪੱਗ ਜੀਵ ਕੀ ਆਪ ਜੀ ਦਾ ਅੰਤ ਪਾ ਸਕਦੇ ਹਾਂ? ਅਸੀਂ ਨਹੀਂ ਜਾਣ ਸਕਦੇ। ਮਹਾਰਾਜ ਇਹ ਕਲਯੁਗ ਦੇ ਸਮੇਂ ਦੇ ਅੰਦਰ ਮੰਦੀ ਮਤ ਵਾਲੇ ਜੀਵ ਅਸੀਂ ਕੀ ਆਪ ਜੀ ਦਾ ਅੰਤ ਪਾ ਸਕਦੇ ਹਾਂ?
ਨੇਤ ਨੇਤ ਕਹੇ ਵੇਦ ਕੈਸੇ ਅੰਤ ਪਾਵਈ।
ਮਹਾਰਾਜ ਵੇਦ ਸਿਮਰਤ ਸ਼ਾਸਤਰ ਵੀ ਆਪ ਜੀ ਨੂੰ ਨੇਤ ਨੇਤ ਭਾਵ ਬੇਅੰਤਤਾਈ ਕਥਨ ਕਰਦੇ ਨੇ, ਉਹ ਵੀ ਆਪ ਜੀ ਦਾ ਅੰਤ ਨਹੀਂ ਪਾ ਸਕੇ।
ਬੋਲਿਓ ਮਰਦਾਨਾ ਇਹ ਜਾਣਿਓ ਸੋ ਥਨ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਭਾਈ ਮਰਦਾਨਾ ਜੀ ਦੇ ਵੱਲ ਤੱਕਿਆ ਤੇ ਤਿਸ ਵੇਲੇ ਭਾਈ ਮਰਦਾਨਾ ਜੀ ਨੇ ਉਸ ਜਗ੍ਹਾ ਦੀ ਪਛਾਣ ਕਰਕੇ ਬੋਲੇ,
ਜਹਾਂ ਮੱਕੇ ਕੋ ਪਿਆ ਨਾ ਕੀਨ ਮੋਕੋ ਦ੍ਰਿਸ਼ਟਾ ਵਈ।
ਮਹਾਰਾਜ ਜਿਸ ਜਗ੍ਹਾ ਤੋਂ ਅਸੀਂ ਕਵਲ ਨੈਣ ਰਾਜੇ ਨੂੰ ਉਪਦੇਸ਼ ਦੇ ਕਰਕੇ ਤੇ ਇਥੋਂ ਜਦੋਂ ਤੁਸੀਂ ਮੈਨੂੰ ਪੁੱਛਿਆ ਸੀ ਕਿ ਤੈਨੂੰ ਸੁਮੇਰ ਪਰਬਤ ਦੀ ਸੈਰ ਕਰਵਾਉਣ ਚੱਲੀਏ, ਤੇ ਮੈਂ ਕਿਹਾ ਸੀ ਮਹਾਰਾਜ ਮੱਕੇ ਜਾਣਾ, ਤੇ ਇਸ ਅਸਥਾਨ ਤੋਂ ਮੈਨੂੰ ਲੱਗਦਾ ਕਿ ਅਸੀਂ ਮੱਕੇ ਨੂੰ ਚਾਲੇ ਪਾਏ ਸਨ, ਮੈਨੂੰ ਤਾਂ ਉਹ ਥਾਂ ਨਜ਼ਰ ਆਉਂਦੀ ਹੈ।
ਸੁਣਿਓ ਮੁਸਕਾਨੇ ਨੀਕੀ ਕੀਨ ਤੈ ਪਛਾਣੇ।
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੇ ਬਚਨ ਸੁਣ ਕਰਕੇ ਆਪਣੇ ਕਵਲ ਸਰੀਕੇ ਮੁਕੜੇ ਤੋਂ ਮੁਸਕਰਾਏ ਔਰ ਕਹਿਣ ਲੱਗੇ, ਮਰਦਾਨਿਆ ਤੂੰ ਵਧੀਆ ਗੱਲ ਜਾਣੀ ਹੈ, ਤੂੰ ਪਛਾਣ ਕਰ ਲਈ ਹੈ ਜਗ੍ਹਾ ਦੀ।
ਮੇਰੀ ਦਿਸ਼ ਦੇਖ ਪੁੰਨ ਸ਼੍ਰੀ ਗੁਰੂ ਅਲਾਵਈ।
ਇਸ ਵੇਲੇ ਭਾਈ ਬਾਲਾ ਜੀ ਕਹਿੰਦੇ, ਮੇਰੇ ਵੱਲ ਦੇਖ ਕਰਕੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ,
ਦੋਹਰਾ ਚਲਣ ਚਹਿਤ ਕਿਤ ਦਿਸ਼ਾ ਕੋ।
ਸਤਿਗੁਰੂ ਮਹਾਰਾਜ ਕਹਿੰਦੇ, ਹੁਣ ਬਾਲਿਆ ਕਿਸ ਪਾਸੇ ਨੂੰ ਜਾਣ ਦੀ ਇੱਛਾ ਹੈ, ਤੁਸੀਂ ਦੱਸੋ।
ਤੀਜੇ ਅਭ ਹੈ ਬਤਾਏ,
ਹੁਣ ਕਿਰਪਾ ਕਰਕੇ ਦੱਸ ਦਿਓ ਕਿਸ ਪਾਸੇ ਜਾਣਾ ਹੈ।
ਤਬ ਬੋਲਿਓ ਮੈਂ ਬੰਦ ਕਰ।
ਇਸ ਵੇਲੇ ਭਾਈ ਬਾਲਾ ਜੀ ਕਹਿੰਦੇ, ਮੈਂ ਦੋਨੇ ਹੱਥ ਜੋੜ ਕੇ ਬੋਲਿਆ,
ਦੁਨੀਆ ਪ੍ਰਭ ਗਤ ਦਾਏ।
ਹੇ ਮੁਕਤੀ ਦਾਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਸਾਡੀ ਬੇਨਤੀ ਸੁਣੋ।
ਸਵਾਈਆ ਹੈ ਜਿਤ ਚਾਹਾ ਚਲੋ ਤੁਮਰੀ।
ਮਹਾਰਾਜ ਜਿਸ ਪਾਸੇ ਨੂੰ ਆਪ ਜੀ ਦੀ ਚਾਹਨਾ, ਆਪ ਉਸ ਪਾਸੇ ਨੂੰ ਚੱਲੋ। ਅਸੀਂ ਕੌਣ ਹੁੰਦੇ ਹਾਂ ਦੱਸਣ ਵਾਲੇ ਕਿ ਮਹਾਰਾਜ ਇਸ ਪਾਸੇ ਨੂੰ ਚੱਲੀਏ? ਜਿਸ ਪਾਸੇ ਆਪ ਜੀ ਦੀ ਇੱਛਾ ਹੈ, ਜਿਸ ਪਾਸੇ ਆਪ ਜੀ ਨੂੰ ਲੱਗਦਾ ਕਿ ਇਸ ਪਾਸੇ ਜਾ ਕੇ ਕਲਯੁਗੀ ਜੀਵਾਂ ਦੀ ਕਲਿਆਣ ਕਰਨੀ ਹੈ, ਉਪਦੇਸ਼ ਦੇਣਾ, ਮਹਾਰਾਜ ਉਹੀ ਰਸਤਾ ਤੁਸੀਂ ਚੁਣ ਲਵੋ। ਮਹਾਰਾਜ ਅਸੀਂ ਤਾਂ ਆਪ ਜੀ ਦੇ ਆਗਿਆ ਨੂੰ ਮੰਨਦੇ ਹੋਏ, ਉਪਦੇਸ਼ ਨੂੰ ਸੁਣਦੇ ਹੋਏ ਪਿੱਛੇ ਪਿੱਛੇ ਆਪ ਜੀ ਦੇ ਦੋਨੇ ਜਾਣੇ ਚੱਲਾਂਗੇ।
ਗੁਰੂ ਭਾਖਤ ਮੇਰ ਕੇ ਉੱਪਰ ਹੈ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਮੇਰ ਸੁਮੇਰ ਪਰਬਤ ਦੇ ਉੱਪਰ
ਸਿੱਧ ਮੰਡਲੀ ਜਾਂ ਮਨ ਮਾਨਾ
ਹੈ। ਸਿੱਧ ਮੰਡਲੀ ਮਨ ਮਾਨਾ, ਇੱਕ ਸਿੱਧ ਮੰਡਲੀ ਉੱਥੇ ਰਹਿੰਦੀ ਹੈ ਜਿਨ੍ਹਾਂ ਦੇ ਮਨਾਂ ਦੇ ਅੰਦਰ ਬੜਾ ਹੰਕਾਰ ਮਾਣ ਹੈ। ਚਲੋ ਉਸ ਸਥਾਨ ਨੂੰ ਜਾ ਕਰਕੇ ਦੇਖੀਏ, ਕਿਉਂਕਿ ਮਹਾਰਾਜ ਜਦ ਮੱਕੇ ਨੂੰ ਚੱਲੇ ਸਨ ਪਹਿਲਾਂ ਵੀ ਸੁਮੇਰ ਪਰਬਤ ਤੇ ਚੱਲੇ ਸਨ, ਤੇ ਭਾਈ ਮਰਦਾਨਾ ਜੀ ਦੀ ਬੇਨਤੀ ਨੂੰ ਸੁਣ ਕਰਕੇ ਪਹਿਲਾਂ ਮੱਕੇ ਦੀ ਯਾਤਰਾ ਕਰ ਲਈ ਤੇ ਫਿਰ ਭੈਣ ਨੇ ਯਾਦ ਕਰ ਲਿਆ ਤੇ ਸੁਲਤਾਨਪੁਰੇ ਨਗਰ ਚਲੇ ਗਏ। ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਸੁਮੇਰ ਪਰਬਤ ਵੱਲ ਨੂੰ ਚੱਲੇ ਨੇ। ਇਸ ਵੇਲੇ ਦੋਨੇ ਹੱਥ ਜੋੜ ਕਰਕੇ ਨਮਸਕਾਰ ਕਰਕੇ ਮਹਾਰਾਜ ਜੀ ਨੂੰ ਭਾਈ ਮਰਦਾਨਾ ਜੀ ਉੱਠ ਖੜੇ ਹੋਏ ਔਰ ਬੇਨਤੀ ਕੀਤੀ, ਮਹਾਰਾਜ ਹੁਣ ਕਿਰਪਾ ਕਰਕੇ ਪਹਿਲਾਂ ਮੇਰੀ ਭੁੱਖ ਮੇਟ ਦੇਵੋ।
ਤੁਮਰੇ ਸੰਗ ਹੋਏ ਪਿਆਨਾ,
ਮਹਾਰਾਜ ਫੇਰ ਹੀ ਆਪ ਜੀ ਦੇ ਨਾਲ ਚੱਲਣਾ ਹੋਵੇਗਾ। ਗੁਣਾਂ ਦੇ ਘਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੇ ਬੋਲ ਸੁਣ ਕੇ ਤੇ ਇਸ ਵੇਲੇ ਕਹਿਣ ਲੱਗੇ, ਜਿਨ੍ਹਾਂ ਦੇ ਨੇਤਰਾਂ ਦੇ ਵਿੱਚ ਹਮੇਸ਼ਾ ਵਾਸਤੇ ਦਇਆ ਹੀ ਛੱਬੀ ਪਾ ਰਹੀ ਹੈ, ਭਾਵ ਸੁਭ ਰਹੀ ਹੈ, ਜਿਨ੍ਹਾਂ ਸਤਿਗੁਰਾਂ ਨੇ ਇਹ ਦੇਹ ਹੀ ਜਗਤ ਨੂੰ ਤਾਰਨ ਵਾਸਤੇ ਧਾਰਨ ਕੀਤੀ ਹੋਈ ਸੰਸਾਰ ਅੰਦਰ, ਜਗਤ ਦੇ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੰਭ ਬਿਦਾਰਨ ਪਖੰਡ ਨੂੰ ਕੱਟਣ ਵਾਲੇ ਨੇ। ਭਾਈ ਮਰਦਾਨਾ ਜੀ ਬੇਨਤੀ ਕਰਦੇ ਨੇ ਕਿ ਮਹਾਰਾਜ ਪਹਿਲਾਂ ਤਾਂ ਅਸੀਂ ਜੰਗਲਾਂ ਦੇ ਵਿੱਚ ਹੀ ਵਿਚਰਦੇ ਸਾਂ, ਉਜਾੜ ਦੇ ਵਿੱਚ ਹੀ ਵਿਚਰਦੇ ਸਾਂ, ਤੇ ਇਸ ਵੇਲੇ ਭੁੱਖ ਲੱਗ ਜਾਂਦੀ ਸੀ ਤੇ ਜੰਗਲਾਂ ਦੇ ਵਿੱਚੋਂ ਫਲ ਛੱਕ ਲੈਂਦੇ ਸਾਂ ਜਾਂ ਕੋਈ ਨਗਰ ਆ ਜਾਂਦਾ ਤੇ ਪ੍ਰਸ਼ਾਦਾ ਛੱਕ ਲੈਂਦੇ। ਪਰ ਹੁਣ ਤੇ ਰਸਤਾ ਤੁਸੀਂ ਹੋਰ ਵਿਖੜਾ ਲੈ ਲਿਆ, ਇਹਨਾਂ ਪਰਬਤਾਂ ਨੂੰ ਚੜ੍ਹਨ ਲੱਗੇ ਹੋ, ਕੋਈ ਨਗਰ ਨਹੀਂ ਆਉਣਾ, ਕੋਈ ਜੰਗਲ ਨਹੀਂ ਆਉਣਾ, ਨਾ ਕੋਈ ਦਰਖਤ ਫਲ ਵਾਲਾ ਲੱਭਣਾ ਤੇ ਨਾ ਪਾਣੀ ਮਿਲਣਾ, ਤੇ ਹੁਣ ਕਿਰਪਾ ਕਰਕੇ ਇਹ ਭੁੱਖ ਤੇ ਪਿਆਸ ਪਹਿਲਾਂ ਮੇਟ ਦਿਓ, ਫਿਰ ਆਪ ਜੀ ਦੇ ਨਾਲ ਚੱਲਣਾ ਹੋਵੇਗਾ, ਨਹੀਂ ਤਾਂ ਮੈਂ ਤਾਂ ਨਹੀਂ ਜਾ ਸਕਦਾ, ਮੈਨੂੰ ਤਾਂ ਭੁੱਖ ਪਿਆਸ ਨੇ ਗ੍ਰਸ ਲੈਣਾ, ਕਿਉਂਕਿ ਇਹ ਸਰੀਰ ਦਾ ਦੋਸ਼ ਹੈ, ਇਸ ਨੂੰ ਇਸ ਨੇ ਵਿਆਪਣਾ ਹੀ ਵਿਆਪਣਾ, ਤੇ ਜੇ ਆਪ ਕਿਰਪਾ ਕਰਦੇ ਹੋ ਤੇ ਫਿਰ ਚੱਲਿਆ ਜਾ ਸਕਦਾ ਹੈ। ਜਿਨ੍ਹਾਂ ਦੇ ਮਨਾਂ ਦੇ ਅੰਦਰ ਇਹ ਚਾਹਤ ਹੀ ਰਹਿੰਦੀ ਹੈ ਕਿ ਕਲਯੁਗੀ ਜੀਵਾਂ ਦੀ ਕਲਿਆਣ ਕਰਨੀ ਹੈ, ਐਸੇ ਸਤਿਗੁਰਾਂ ਦੇ ਅੱਗੇ ਭਾਈ ਮਰਦਾਨਾ ਜੀ ਬੇਨਤੀਆਂ ਕਰਦੇ ਨੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਔਰ ਬਚਨ ਹੋ ਜਾਣ ਦੇ ਨਾਲ ਕਦੇ ਵੀ ਕੋਈ ਜੀਵ ਦੁਬਾਰਾ ਦੁੱਖ ਪ੍ਰਾਪਤ ਨਹੀਂ ਕਰ ਸਕਦਾ। ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਚੱਲਣ ਦੀ ਆਗਿਆ ਦਿੱਤੀ, ਇਸ ਵੇਲੇ ਚੱਲਦਿਆਂ ਚੱਲਦਿਆਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਅੱਗੇ ਜਾਂਦੇ ਨੇ, ਭਾਈ ਬਾਲਾ ਤੇ ਭਾਈ ਮਰਦਾਨਾ ਪਿੱਛੇ ਪਿੱਛੇ ਚੱਲਦੇ ਨੇ। ਉਹ ਸਾਰਾ ਰਸਤਾ ਲੰਘ ਗਏ, ਅੱਗੇ ਸੋਨੇ ਦੀ ਧਰਤੀ ਆਈ ਹੈ ਔਰ ਇਸ ਵੇਲੇ ਭਾਈ ਮਰਦਾਨਾ ਜੀ ਦੇਖ ਕਰਕੇ ਬੜੇ ਪ੍ਰਸੰਨ ਹੋਏ। ਇਸ ਵੇਲੇ ਦੋਨੇ ਹੱਥ ਜੋੜ ਕਰਕੇ ਭਾਈ ਮਰਦਾਨਾ ਜੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਨ ਲੱਗੇ, ਸਤਿਗੁਰੂ ਪਾਤਸ਼ਾਹ ਮਹਾਰਾਜ ਮੈਂ ਤਾਂ ਸਾਰੀ ਸੋਨੇ ਦੀ ਧਰਤੀ ਨੂੰ ਦੇਖ ਕਰਕੇ ਬੜਾ ਹੈਰਾਨ ਹੋਇਆ ਹਾਂ। ਮਹਾਰਾਜ ਸਾਰੀ ਧਰਤੀ ਦੇ ਉੱਪਰ ਮਹਾਨ ਇਹ ਸੋਨਾ ਹੀ ਸੋਨਾ ਹੈ ਔਰ ਜਿਹੜੀ ਇਸ ਦੇ ਵਿੱਚ ਨਦੀ ਵਹਿੰਦੀ ਹੈ ਉਹ ਵੀ ਰਸੀ ਭਰਪੂਰ ਹੈ, ਅੰਮ੍ਰਿਤ ਰਸ ਹੈ ਇਸ ਵਿੱਚ,
ਮਾਨਵ ਇੱਕ ਨਹੀਂ ਇਸ ਥਾਨ,
ਮਹਾਰਾਜ ਇਸ ਥਾਂ ਤੇ ਤਾਂ ਇੱਕ ਵੀ ਮਨੁੱਖ ਨਹੀਂ ਹੈ, ਇਹ ਸ਼ੰਕਾ ਨਹੀਂ ਕਰ ਲੈਣਾ ਕਿ ਸੋਨੇ ਦੀ ਤੇ ਧਰਤੀ ਨਹੀਂ ਹੋ ਸਕਦੀ, ਸਾਰੀਆਂ ਧਰਤੀਆਂ ਨੇ। ਜਦ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਵਾਸਤੇ ਭਾਈ ਗੁਰਮੁਖ ਲੰਗਰ ਤਿਆਰ ਕਰਨ ਲੱਗਾ, ਅੱਗੇ ਜਾ ਕਰਕੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਹ ਸਾਖੀ ਮਿਲਦੀ ਹੈ, ਤੇ ਇਸ ਵੇਲੇ ਹਨੇਰੀ ਚੱਖੜ ਇੰਨਾ ਆ ਗਿਆ ਕਿ ਪ੍ਰਸ਼ਾਦਾ ਤਿਆਰ ਨਾ ਕਰ ਸਕਿਆ, ਤੇ ਮਰਿਆਦਾ ਤੋਂ ਉਲਟ ਸੀ ਕਿ ਮਹਾਰਾਜ ਵਾਸਤੇ ਪ੍ਰਸ਼ਾਦਾ ਤਿਆਰ ਕਰਨਾ ਸੀ, ਪਰ ਉਹ ਸਾਰੀ ਵਿਧ ਬਣੀ ਨਹੀਂ, ਬਾਰਿਸ਼ ਹੋਣ ਲੱਗ ਗਈ, ਹਨੇਰੀ ਚੱਖੜ ਵਗਣ ਲੱਗ ਗਿਆ, ਅੱਗ ਬਲੇ ਨਾ, ਪ੍ਰਸ਼ਾਦਾ ਤਿਆਰ ਹੋਵੇ ਨਾ, ਤੇ ਇਸ ਵੇਲੇ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇਹ ਆਪ ਜੀ ਦੇ ਹੁਕਮ ਦੇ ਵਿੱਚ ਚੱਲਦੇ ਨੇ, ਤੇ ਜੇ ਕਿਰਪਾ ਕਰਕੇ ਇਸ ਨੂੰ ਥੋੜੇ ਸਮੇਂ ਲਈ ਰੋਕ ਲਓ ਤੇ ਮੈਂ ਆਪ ਜੀ ਵਾਸਤੇ ਪ੍ਰਸ਼ਾਦਾ ਤਿਆਰ ਕਰ ਲਵਾਂ। ਤੇ ਗੁਰੂ ਅੰਗਦ ਦੇਵ ਮਹਾਰਾਜ ਕਹਿਣ ਲੱਗੇ, ਭਾਈ ਗੁਰਮੁਖ, ਜੇ ਤੂੰ ਸਾਡੇ ਵਾਸਤੇ, ਅਸੀਂ ਰੱਬ ਦੀ ਰਜ਼ਾ ਦੇ ਵਿੱਚ ਫਰਕ ਪਾਈਏ, ਇਸ ਹਨੇਰੀ ਚੱਖਣ ਨੂੰ ਰੋਕ ਲਈਏ ਤੇ ਸਾਡੇ ਵਾਸਤੇ ਇੱਕ ਜੀਵ ਵਾਸਤੇ ਪ੍ਰਸ਼ਾਦਾ ਤਿਆਰ ਕਰਨਾ, ਪਰ ਉਸ ਮਾਲਕ ਨੂੰ ਕਰੋੜਾਂ ਜੀਵਾਂ ਲੱਖਾਂ ਜੀਵਾਂ ਦੀ ਉਤਪਤੀ ਔਰ ਪ੍ਰਤਪਾਲਣਾ ਦਾ ਫਿਕਰ ਹੈ। ਉਹਨਾਂ ਦੀ ਪ੍ਰਤਪਾਲਣਾ ਵਾਸਤੇ ਇਹ ਚੱਖੜ ਵਗੇ ਹੈ। ਇੱਥੋਂ ਸਾਰਾ ਮਿੱਟੀ ਕੱਟਾ ਉੱਡ ਕਰਕੇ ਤਾਂਬੇ ਦੀ ਧਰਤੀ ਤੇ ਪਹੁੰਚਣਾ। ਉਹ ਤਾਂਬੇ ਦੀ ਧਰਤੀ ਤੇ ਸਾਰੇ ਨਾਗ ਸੱਪ ਹੀ ਰਹਿੰਦੇ ਨੇ ਔਰ ਇੱਕ ਸਾਲ ਦੀ ਭੁੱਖ ਉਹ ਇਸ ਹਨੇਰੀ ਝੱਖੜ ਤੋਂ ਘੱਟਾ ਮਿੱਟੀ ਇਕੱਠਾ ਕਰਕੇ ਆਪਣੇ ਮੁੱਖ ਵਿੱਚ ਪਾ ਲੈਂਦੇ ਨੇ ਔਰ ਇੱਕ ਸਾਲ ਇਸੇ ਦੇ ਨਾਲ ਉਹ ਜਿਉਂਦੇ ਰਹਿੰਦੇ ਨੇ। ਤੇ ਜੇ ਅਸੀਂ ਮਾਲਕ ਦੀ ਰਜ਼ਾ ਦੇ ਵਿੱਚ ਇਹ ਫਰਕ ਪਾਈਏ, ਅਸੀਂ ਤਾਂ ਰੱਬ ਦੇ ਸ਼ਰੀਕ ਬਣਦੇ ਹਾਂ। ਸਾਨੂੰ ਇੱਕ ਰਾਤ ਭੁੱਖਿਆ ਰਹਿਣਾ ਮਨਜ਼ੂਰ ਹੈ, ਪਰ ਤਾਂਬੇ ਦੀ ਧਰਤੀ ਤੇ ਕਰੋੜਾਂ ਜੀਵ ਜਿਹੜੇ ਭੁੱਖੇ ਰਹਿ ਰਹੇ ਨੇ ਉਹਨਾਂ ਦੀ ਭੁੱਖ ਦਾ ਖਿਆਲ ਉਸ ਪਰਮੇਸ਼ਰ ਨੂੰ ਹੈ। ਇਹ ਤਾਂਬੇ ਦੀ ਧਰਤੀ ਵੀ ਆਉਂਦੀ ਹੈ, ਸੋਨੇ ਦੀ ਧਰਤੀ ਵੀ ਆਉਂਦੀ ਹੈ। ਇਹ ਸੋਨੇ ਦੀ ਧਰਤੀ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਗ ਲਾਏ ਨੇ ਔਰ ਭਾਈ ਮਰਦਾਨਾ ਦੀ ਦੇਖ ਕਰਕੇ ਬੜੇ ਹੈਰਾਨ ਹੋਏ ਕਿ ਇਹ ਸਾਰਾ ਸੋਨਾ ਹੀ ਸੋਨਾ ਹੈ। ਇਸ ਦੇ ਵਿੱਚ ਜਿਹੜੀ ਨਦੀ ਵਹਿ ਰਹੀ ਹੈ ਇਹ ਵੀ ਅੰਮ੍ਰਿਤ ਰਸ ਭਰਪੂਰ ਹੈ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ ਭਾਈ ਮਰਦਾਨਾ ਕਿ ਮਹਾਰਾਜ ਮੈਂ ਤਾਂ ਦੇਖ ਕੇ ਬਹੁਤ ਹੈਰਾਨ ਹੋਇਆ ਹਾਂ।
ਮਾਨਵ ਇੱਕ ਨਹੀਂ ਇਸ ਥਾਂ,
ਮਹਾਰਾਜ ਇਸ ਥਾਂ ਤੇ ਇੱਕ ਵੀ ਮਨੁੱਖ ਨਹੀਂ ਰਹਿੰਦਾ।
ਕੰਚਨ ਔਰਸ ਬਾਦ ਪਰਿਓ ਸਭ,
ਮਹਾਰਾਜ ਫਿਰ ਜਿਹੜਾ ਇਹ ਸੋਨਾ ਹੈ ਤੇ ਜਿਹੜਾ ਅੰਮ੍ਰਿਤ ਰਸ ਇਸ ਨਦੀ ਦੇ ਰੂਪ ਵਿੱਚ ਵਹਿ ਰਿਹਾ ਹੈ ਇਹ ਸਾਰਾ ਵਿਅਰਥ ਹੀ ਹੈ, ਕਿਉਂਕਿ ਮਨੁੱਖ ਤਾਂ ਕੋਈ ਨਹੀਂ ਰਹਿੰਦਾ, ਨਾ ਉਹ ਸੋਨੇ ਦੀ ਵਰਤੋਂ ਕਰਦਾ, ਨਾ ਉਹ ਅੰਮ੍ਰਿਤ ਰਸ ਹੀ ਕੋਈ ਪੀ ਸਕਦਾ ਹੈ।
ਕਿਉਂ ਸੁਣ ਸ਼੍ਰੀ ਗੁਰਬੈਨ ਬਖਾਨਾ,
ਐਵੇਂ ਸੁਣ ਕਰਕੇ ਭਾਈ ਮਰਦਾਨਾ ਜੀ ਦੇ ਬਚਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ,
ਨੀਤ ਮਜੋ ਕਰਤਾਰ ਕੇ ਸੇਵਕ।
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੁੰਦੇ ਨੇ,
ਪ੍ਰਾਪਤ ਹੋਏ ਤਿੰਨ ਕੋ ਸੁਖਦਾਈ,
ਔਰ ਉਹਨਾਂ ਨੂੰ ਇਹ ਸੁਖਦਾਈ ਧਰਤੀ ਪ੍ਰਾਪਤ ਹੁੰਦੀ ਹੈ।
ਮਾਨਵ ਔਰ ਨਾ ਆਏ ਸਕੈ ਤਿੰਨ,
ਹੋਰ ਕੋਈ ਮਨੁੱਖ ਇਹੋ ਜਿਹੀ ਧਰਤੀ ਤੇ ਨਹੀਂ ਪਹੁੰਚ ਸਕਦਾ।
ਜੀਵਨ ਯੋਗ ਨਹੀਂ ਗਰਬਾਈ,
ਫਿਰ ਉਹਨਾਂ ਦੇ ਹਿਰਦਿਆਂ ਦੇ ਅੰਦਰ ਗਰਬਾਈ ਗਰਮ ਹੁੰਦਾ, ਹੰਕਾਰ ਹੁੰਦਾ ਹੈ, ਹੰਕਾਰ ਆ ਜਾਂਦਾ ਉਹਨਾਂ ਦੇ ਮਨਾਂ ਅੰਦਰ, ਜਿਸ ਕਰਕੇ ਉਹ ਪੱਖਪਾਤ ਵਿੱਚ ਪੈ ਜਾਂਦੇ ਨੇ, ਪਦਾਰਥਾਂ ਵਿੱਚ ਜਕੜੇ ਜਾਂਦੇ ਨੇ, ਉਹ ਇਹ ਧਰਤੀ ਤੇ ਪਹੁੰਚ ਨਹੀਂ ਸਕਦੇ ਤੇ ਜਿਹੜੀ ਇਹ ਅੰਮ੍ਰਿਤ ਦੀ ਨਦੀ ਵਹਿੰਦੀ ਹੈ ਇਸ ਨੂੰ ਉਹ ਪੀ ਨਹੀਂ ਸਕਦੇ।
ਆਪਣਾ ਆਪ ਜਨਾਵਨ ਜੇ ਨਹੀਂ,
ਔਰ ਜਿਨ੍ਹਾਂ ਦੇ ਵਿੱਚ ਆਪਣੀ ਅਪਣਤ ਨਹੀਂ ਹੁੰਦੀ ਔਰ ਆਪਣੀ ਅਪਣਤ ਨੂੰ ਨਹੀਂ ਜਣਾਉਂਦੇ, ਔਰ ਹਮੇਸ਼ਾ ਹੀ ਅਜਿਹੇ ਰਸ ਨੂੰ ਪੀ ਕਰਕੇ ਤ੍ਰਿਪਤ ਰਹਿੰਦੇ ਨੇ,
ਭੁੱਖ ਲੱਗੇ ਨਾ ਪਿਆਸ,
ਔਰ ਨਾ ਉਹਨਾਂ ਨੂੰ ਭੁੱਖ ਲੱਗਦੀ ਹੈ ਨਾ ਪਿਆਸ ਤੰਗ ਕਰਦੀ ਹੈ,
ਨਾਮ ਕਿਸਾਨ ਰਹੇ ਲਿਵ ਲਾਈ,
ਔਰ ਉਹ ਪਰਮੇਸ਼ਰ ਦੇ ਨਾਮ ਦੇ ਨਾਲ ਲਿਵ ਲਾ ਕਰਕੇ ਹਮੇਸ਼ਾ ਰੱਜੇ ਰਹਿੰਦੇ ਨੇ, ਤ੍ਰਿਪਤ ਰਹਿੰਦੇ ਨੇ, ਅਖੰਡ ਕੀਰਤਨ ਤਿਸ ਭੋਜਨ ਚੂਰਾ, ਉਹ ਤੇ ਹਮੇਸ਼ਾ ਸਤਸੰਗਤ ਦੇ ਵਿੱਚ ਬੈਠ ਕਰਕੇ ਸਤਸੰਗਤ ਦਾ ਆਨੰਦ ਮਾਣਦੇ ਹੋਏ ਪਰਮੇਸ਼ਰ ਦੇ ਜਸ ਦੇ ਨਾਲ ਲਿਵ ਜੋੜ ਕਰਕੇ ਇਹੀ ਭੋਜਨ ਛਕਦੇ ਨੇ, ਇਹੀ ਰਸ ਪੀਂਦੇ ਨੇ ਔਰ ਤ੍ਰਿਪਤ ਰਹਿੰਦੇ ਨੇ, ਰੱਜੇ ਰਹਿੰਦੇ ਹਨ।
ਸੁਣ ਮਰਦਾਨਾ ਮਨ ਮੈਂ ਹਰ ਖਾਨਾ ਤਬ,
ਇਸ ਵੇਲੇ ਭਾਈ ਮਰਦਾਨਾ ਜੀ ਸਤਿਗੁਰੂ ਸਾਹਿਬ ਜੀ ਦੇ ਬਚਨ ਸੁਣ ਕਰਕੇ ਬੜੇ ਪ੍ਰਸੰਨ ਹੋਏ, ਤਦੋਂ
ਬਚਨ ਬਖਾਨਾ ਦੇਹ ਕਰਣਾ ਨਿਧਾਨ ਕੋ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੋ ਕਰਣਾ ਨਿਧਾਨ ਕਿਰਪਾ ਦੇ ਖਜ਼ਾਨੇ ਨੇ ਤਿਸ ਵੇਲੇ ਬੇਨਤੀ ਕਰਦੇ ਹਨ,
ਆਏ ਸਜੋ ਪਾਉ ਕਰ ਪਾਨ ਤੇ ਪਤਾਉ,
ਮਹਾਰਾਜ ਜੇ ਆਪ ਜੀ ਦੀ ਆਗਿਆ ਹੋਵੇ ਤੇ ਇਹ ਜਿਹੜੀ ਅੰਮ੍ਰਿਤ ਦੀ ਨਦੀ ਵਹਿੰਦੀ ਹੈ ਇਸ ਦੇ ਵਿੱਚੋਂ ਮੈਂ ਕੁਝ ਘੁੱਟ ਅੰਮ੍ਰਿਤ ਦੇ ਪੀ ਕਰਕੇ ਤ੍ਰਿਪਤੀ ਪਾ ਲਵਾਂ,
ਉਹਦਾ ਪਿਆਸ ਕੋ ਮਿਟਾਉ ਕਰੋ ਨਾਸ਼ ਸਭ ਮਾਨ ਕੋ,
ਸਤਿਗੁਰੂ ਪਾਤਸ਼ਾਹ ਮਹਾਰਾਜ ਆਪ ਬਖਸ਼ਿਸ਼ ਕਰ ਦਿਓ ਤੇ ਜਿਹੜਾ ਮੇਰੇ ਹਿਰਦੇ ਦੇ ਅੰਦਰ ਕੁਝ ਮਾਣ ਹੈ ਅੰਸ ਹੈ ਇਹ ਵੀ ਮਿਟਾ ਦਿਓ ਔਰ ਮੈਂ ਇਹ ਅੰਮ੍ਰਿਤ ਦੇ ਘੁੱਟ ਪੀ ਕਰਕੇ ਤ੍ਰਿਪਤ ਹੋਵਾਂ ਤੇ ਜਿਹੜਾ ਭੁੱਖ ਤੇ ਪਿਆਸ ਦਾ ਮੈਨੂੰ ਰੋਗ ਵਿਆਪਦਾ ਇਹ ਨਾ ਵਿਆਪੇ, ਇਹ ਮੇਰਾ ਮਿਟ ਜਾਵੇ।
ਮੰਦ ਮੁਸਕਾਏ ਗੁਰੂ ਬਚਨ ਅਲਾਏ,
ਤੇ ਇਸ ਵੇਲੇ ਮਹਾਰਾਜ ਥੋੜਾ ਜਿਹਾ ਆਪਣੇ ਚਿਹਰੇ ਤੋਂ ਮੁਸਕਰਾ ਕਰਕੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ,
ਔਰ ਜਰੰਗੇ ਅਜਰ ਤਬ ਕੀ ਜੈ ਹੈ ਪਾਨ ਕੋ,
ਮਹਾਰਾਜ ਕਹਿੰਦੇ ਜੇ ਤਾਂ ਹਿਰਦੇ ਦੇ ਵਿੱਚ ਇਸ ਦੀ ਸ਼ਕਤੀ ਨੂੰ ਜਰ ਸਕਦਾ ਹੈ ਫਿਰ ਜਾ ਕੇ ਘੁੱਟ ਭਰ ਲਾ, ਕਿਉਂਕਿ ਇਹਦੇ ਘੁੱਟ ਤਾਂ ਭਰ ਲਵੇਗਾ ਪਰ ਇਸ ਨੂੰ ਪਚਾਉਣਾ ਬਹੁਤ ਔਖਾ ਹੈ, ਸ਼ਕਤੀ ਤਾਂ ਮਿਲ ਸਕਦੀ ਹੈ ਪਰ ਇਸ ਨੂੰ ਜਰਨਾ ਬਹੁਤ ਔਖਾ ਹੈ, ਹੈ ਤਾਂ ਅੰਮ੍ਰਿਤ ਪਰ ਇਸ ਅੰਮ੍ਰਿਤ ਨੂੰ ਛਕਣ ਵਾਸਤੇ ਜੇ ਤੇਰਾ ਭਾਂਡਾ ਤਿਆਰ ਹੈ ਫਿਰ ਇਸ ਭਾਂਡੇ ਦੇ ਵਿੱਚ ਵਸਤੂ ਪਾ ਲਾ, ਸ਼ੇਰਨੀ ਦਾ ਦੁੱਧ ਸੋਨੇ ਦੇ ਛੰਨੇ ਦੇ ਵਿੱਚ ਹੀ ਟਿਕ ਸਕਦਾ, ਹੋਰ ਕਿਸੇ ਵਿੱਚ ਪਾ ਦਿਓ ਤਾਂ ਉਸੇ ਵੇਲੇ ਟੁੱਟ ਜਾਂਦਾ, ਛੇਕ ਹੋ ਜਾਂਦੇ ਨੇ, ਇਸ ਵਾਸਤੇ ਜੇ ਤਾਂ ਤੇਰਾ ਭਾਂਡਾ ਤਿਆਰ ਹੈ ਤੇ ਫਿਰ ਤਾਂ ਇਸ ਵਸਤੂ ਨੂੰ ਪਾ ਲਾ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਸ਼ ਜਦ ਆਪਣੇ ਜੀਵਨ ਕਾਲ ਦੇ ਦੌਰਾਨ ਦਮਦਮੀ ਟਕਸਾਲ ਦੇ ਅੰਦਰ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਤੇ ਇਸ ਵੇਲੇ ਇੱਕ ਵਿਦਿਆਰਥੀ ਨੇ ਮਨ ਦੇ ਵਿੱਚ ਸ਼ੰਕਾ ਕੀਤੀ ਕਿ ਜੇ ਮਹਾਂਪੁਰਸ਼ ਮੈਨੂੰ ਅਨਹਦ ਧੁਨੀਆਂ ਦੀ ਕਥਾ ਕਰਦੇ ਨੇ ਜੇ ਕਿਤੇ ਮੈਨੂੰ ਸੁਣਨ ਵਾਸਤੇ ਮਿਲ ਜਾਣ ਤੇ ਮੈਂ ਵੀ ਆਨੰਦ ਲੈ ਸਕਾਂ। ਤੇ ਮਹਾਂਪੁਰਸ਼ਾਂ ਨੇ ਦ੍ਰਿਸ਼ਟੀ ਦੇ ਨਾਲ ਹੀ ਇਹ ਬਰਕਤ ਪਾ ਦਿੱਤੀ, ਉਸ ਨੂੰ ਅਨਹਦ ਧੁਨੀਆਂ ਸੁਣਨੀਆਂ ਲੱਗ ਗਈਆਂ। ਉਹ ਹੁਣ ਅਨਹਦ ਧੁਨੀਆਂ ਸੁਣਦੀਆਂ ਨੇ, ਵਾਹਿਗੁਰੂ ਵਾਹਿਗੁਰੂ ਦਾ ਹੀ ਸਿਮਰਨ ਹੁੰਦਾ ਨਜ਼ਰ ਆਉਂਦਾ। ਜੇ ਦਰਖਤ ਵੱਲ ਝਾਤਦਾ ਉਸ ਵਿੱਚੋਂ ਵੀ ਵਾਹਿਗੁਰੂ ਸੁਣਦਾ, ਪਸ਼ੂ ਪੰਛੀ ਬੋਲਦੇ ਨੇ ਉਸ ਵਿੱਚੋਂ ਵੀ ਇਹੀ ਸੁਣਦਾ, ਜਿਸ ਪਾਸੇ ਵੀ ਦੇਖਦਾ ਵਾਹਿਗੁਰੂ ਦਾ ਸਿਮਰਨ ਹੀ ਹੁੰਦਾ ਨਜ਼ਰ ਆਉਂਦਾ। ਤਰਲੋਕੀ ਦਾ ਗਿਆਨ ਹੋ ਆਇਆ ਪਰ ਉਸਦੇ ਕੋਲੋਂ ਸਹਾਰਿਆ ਨਾ ਗਿਆ। ਮਹਾਂਪੁਰਸ਼ਾਂ ਨੂੰ ਕਹਿਣ ਲੱਗਾ, ਮਹਾਂਪੁਰਸ਼ੋ ਮੈਨੂੰ ਤਾਂ ਬਹੁਤ ਗਿਆਨ ਹੋ ਗਿਆ, ਜਿਸ ਪਾਸੇ ਦੇਖਦਾ ਵਾਹਿਗੁਰੂ ਦਾ ਹੀ ਸਿਮਰਨ ਹੁੰਦਾ, ਹਰ ਇੱਕ ਦੇ ਪਾਸੋਂ ਬੋਲਣ ਦੇ ਵਿੱਚੋਂ ਵਾਹਿਗੁਰੂ ਦੇ ਸਿਮਰਨ ਦੀ ਆਵਾਜ਼ ਆਉਂਦੀ ਹੈ। ਮਹਾਂਪੁਰਸ਼ ਕਹਿਣ ਲੱਗੇ, ਗੁਰਸਿੱਖਾ ਤੂੰ ਇਹ ਪ੍ਰਸ਼ਨ ਤਾਂ ਕਰ ਬੈਠਾ ਸੀ ਪਰ ਭਾਂਡਾ ਤਿਆਰ ਨਹੀਂ ਹੋਇਆ, ਅਜੇ ਤੱਕ ਇਹ ਭਾਂਡਾ ਛੋਟਾ, ਵਸਤੂ ਜ਼ਿਆਦੀ ਪੈ ਗਈ ਹੈ, ਇਸ ਵਾਸਤੇ ਬਾਹਰ ਡੁੱਲਦੀ ਹੈ। ਜੇ ਕਿਤੇ ਅਜਿਹੀ ਵਸਤੂ ਪ੍ਰਾਪਤ ਹੋ ਜਾਵੇ, ਦਾਸੀ ਦੀ ਥੋੜ੍ਹੀ ਹੈ ਕਿਸੇ ਨੂੰ, ਉਸ ਨੂੰ ਸੰਭਲਣ ਦੀ ਸ਼ਕਤੀ ਵੀ ਚਾਹੀਦੀ ਹੈ। ਇਸ ਵਾਸਤੇ ਜਥੇ ਦੇ ਵਿੱਚ ਇਸ ਗੱਲ ਦਾ ਰੌਲਾ ਨਹੀਂ ਪਾਈਦਾ, ਕਿਉਂਕਿ ਇਹ ਕਰਾਮਾਤ ਦੀ ਨਿਸ਼ਾਨੀ ਬਣ ਜਾਂਦੀ ਹੈ ਕਿ ਇਸ ਨੇ ਸ਼ਕਤੀਆਂ ਪ੍ਰਗਟ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਹਾਂਪੁਰਸ਼ਾਂ ਨੇ ਉਹ ਸ਼ਕਤੀ ਫਿਰ ਵਾਪਸ ਲੈ ਲਈ, ਅਨਹਦ ਧੁਨੀਆਂ ਸੁਣਨ ਨੂੰ ਹਟ ਗਈਆਂ। ਵੈਰਾਗ ਦੇ ਸਹਿਤ ਹੋ ਕੇ ਮਹਾਂਪੁਰਸ਼ਾਂ ਦੇ ਚਰਨ ਪਕੜ ਲਏ। ਮਹਾਂਪੁਰਸ਼ੋ ਇਹ ਕੀ ਕੌਤਕ ਕੀਤਾ, ਬੜਾ ਆਨੰਦ ਬਣਿਆ ਸੀ। ਮਹਾਂਪੁਰਸ਼ ਕਹਿੰਦੇ, ਇਹ ਤੇਰੀ ਸ਼ੰਕਾ ਨਿਵਰਤ ਕੀਤੀ ਸੀ, ਹੁਣ ਤੂੰ ਉੱਦਮ ਕਰ, ਕਮਾਈ ਕਰ, ਇਸ ਜਗ੍ਹਾ ਤੇ ਫਿਰ ਪਹੁੰਚ ਸਕਦਾ ਹੈ। ਇਹ ਅਵਸਥਾ ਤਿਸ ਵੇਲੇ ਪ੍ਰਾਪਤ ਹੁੰਦੀ ਹੈ ਜਦ ਆਪੋਂ ਕਮਾਈ ਕਰੀਏ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਮਰਦਾਨਿਆ ਜੇ ਤੇਰੇ ਕੋਲ ਇਹ ਭਾਂਡਾ ਤਿਆਰ ਹੈ, ਸੂਹੀ ਰਾਗ ਦੇ ਅੰਦਰ ਮਹਾਰਾਜ ਬਚਨ ਕਰਦੇ ਨੇ, ਭਾਂਡਾ ਧੋਏ ਬੈਸ ਧੂਪ ਦੇਵਹੋ, ਤਉ ਦੁੱਧੈ ਕੋ ਜਾਵਹੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ ਜਮਾਵਹੋ, ਜਪਹੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕੰਮ। ਮਹਾਰਾਜ ਕਹਿੰਦੇ, ਇਸ ਭਾਂਡੇ ਨੂੰ ਤਿਆਰ ਕਰਨ ਵਾਸਤੇ ਉਸ ਸਿਆਣੀ ਮਾਂ ਤੋਂ ਜੁਗਤੀ ਲੈ, ਜਿਹੜੀ ਦੁੱਧ ਭਾਂਡੇ ਵਿੱਚ ਬਾਅਦ ਵਿੱਚ ਪਾਉਂਦੀ ਹੈ, ਪਹਿਲਾਂ ਭਾਂਡੇ ਨੂੰ ਕੂਚਾ ਦੇ ਕੇ ਸਾਫ਼ ਕਰਦੀ ਹੈ, ਉਸ ਨੂੰ ਧੁੱਪੇ ਛਾਵੇਂ ਰੱਖਦੀ ਹੈ, ਉਸ ਵਿੱਚ ਸੁਗੰਧੀ ਭਰਦੀ ਹੈ ਕਿ ਇਸ ਵਿੱਚ ਮੈਂ ਦੁੱਧ ਪਾਉਣਾ, ਫਿਰ ਇਸ ਨੂੰ ਮੈਂ ਜਾਗ ਲਾਉਣੀ ਹੈ, ਇਸ ਤੋਂ ਦਹੀਂ ਪ੍ਰਾਪਤ ਕਰਨਾ, ਇਸ ਤੋਂ ਮੱਖਣ ਬਣਾਉਣਾ, ਲੱਸੀ ਬਣਾਉਣੀ ਹੈ, ਕਿਸੇ ਨੂੰ ਖਟਿਆਈ ਨਾ ਆਵੇ, ਮਿੱਠੇ ਪਦਾਰਥ ਤਿਆਰ ਕਰ ਲੈਂਦੀ ਹੈ। ਜੇ ਤੇਰਾ ਭਾਂਡਾ ਰਾਗ ਦਵੈਸ਼ ਮਾਣ ਆਪਣਾ ਤਗਰਬਾ ਤੋਂ ਰਹਿਤ ਹੋ ਚੁੱਕਾ ਹੈ, ਇਸ ਨੂੰ ਕੂਚਾ ਲਾ ਚੁੱਕਾ ਹੈ ਸੇਵਾ ਸਿਮਰਨ ਦਾ, ਫਿਰ ਨਦੀ ਦੇ ਵਿੱਚੋਂ ਜਾ ਕੇ ਦੋ ਘੁੱਟ ਭਰਿਆ, ਔਰ ਇਹ ਅਜਰ ਸ਼ਕਤੀ ਨੂੰ ਤੂੰ ਜਰਨ ਦੇ ਸਮਰੱਥ ਹੈ, ਤੇ ਫਿਰ ਜਾ ਕੇ ਪੀਵੀ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਜਦ ਬਚਨ ਕੀਤੇ, ਭਾਈ ਮਰਦਾਨਾ ਜੀ ਦਾ ਜਿਹੜਾ ਭਾਂਡਾ ਸੀ ਉਹ ਸਾਰਾ ਸਾਫ਼ ਕਰ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕਰਦਾ ਭਾਈ ਮਰਦਾਨਾ, ਮਹਾਰਾਜ ਚਿਰੰਕਾਲ ਤੋਂ ਲੰਮੇ ਸਮੇਂ ਤੋਂ ਮੈਂ ਆਪ ਜੀ ਦੇ ਨਾਲ ਰਹਿ ਰਿਹਾ, ਕੀ ਅਜੇ ਤੱਕ ਇਹ ਭਾਂਡਾ ਇਸ ਅੰਮ੍ਰਿਤ ਨੂੰ ਜਰਨ ਵਾਸਤੇ ਸਮਰੱਥ ਹੀ ਨਹੀਂ ਹੋਇਆ? ਆਪਣੇ ਕੋਲੇ ਵੀ ਹਿੰਮਤ ਚਾਹੀਦੀ ਹੈ। ਤਰਕਵਾਦੀ ਹੋ ਕਰਕੇ ਤਾਂ ਅਸੀਂ ਬੜੇ ਸਵਾਲ ਕਰ ਸਕਦੇ ਹਾਂ, ਪਰ ਕਦੇ ਮਹਾਰਾਜ ਦੇ ਨਾਲ ਇਹੋ ਜਿਹੇ ਸਵਾਲ ਕੀਤੇ? ਮਹਾਰਾਜ ਅਸੀਂ ਰੋਜ਼ਾਨਾ ਆਪ ਜੀ ਦੇ ਕੋਲ ਆਉਂਦੇ ਹਾਂ, ਕਿਸ ਵਾਸਤੇ ਆਉਂਦੇ ਹਾਂ? ਸਾਨੂੰ ਕਿਉਂ ਨਹੀਂ ਤੁਸੀਂ ਨਾਮ ਦੀ ਦਾਤ ਦਿੰਦੇ? ਕਿਉਂ ਨਹੀਂ ਸਾਨੂੰ ਸਬਰ ਸੰਤੋਖ ਦਿੰਦੇ? ਸਾਡੇ ਅੰਦਰੋਂ ਵਿਸ਼ੇ ਵਿਕਾਰ ਕਿਉਂ ਨਹੀਂ ਜਾਂਦੇ? ਕਿਉਂ ਨਹੀਂ ਸ਼ੁਭ ਗੁਣ ਦਿੰਦੇ? ਕਿਸ ਦੇ ਪਾਸੋਂ ਲਈਏ ਜਾ ਕਰਕੇ? ਜੇ ਮਹਾਰਾਜ ਦੇ ਕੋਲੋਂ ਆ ਕਰਕੇ ਪਿਆਰ ਨਾ ਮੰਗਦੇ ਹਾਂ, ਧੱਕੇ ਨਾ ਮੰਗਦੇ ਹਾਂ, ਮਹਾਰਾਜ ਤੇਰੇ ਤੋਂ ਨਹੀਂ ਲੈਣਾ ਤੇ ਕਿਸ ਦੇ ਕੋਲ ਲੈਣਾ? ਭਾਈ ਮਰਦਾਨਾ ਜੀ ਤੋਂ ਜੁਗਤੀ ਸਿੱਖ ਲਈਏ। ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਲੰਮੇ ਸਮੇਂ ਤੋਂ ਮੈਂ ਆਪ ਜੀ ਦੇ ਨਾਲ ਰਹਿ ਰਿਹਾ, ਕੀ ਅਜੇ ਤੱਕ ਇਹ ਭਾਂਡਾ ਇਸ ਅੰਮ੍ਰਿਤ ਨੂੰ ਪਚਾਉਣ ਵਾਸਤੇ, ਰੱਖਣ ਵਾਸਤੇ ਸਮਰੱਥ ਨਹੀਂ ਹੋਇਆ? ਜੇ ਨਹੀਂ ਹੋਇਆ ਤੇ ਹੁਣ ਕਰ ਦਿਓ, ਕਿਉਂਕਿ ਇਸ ਭਾਂਡੇ ਨੂੰ ਸਾਫ਼ ਕਰਨ ਵਾਲੇ ਤਾਂ ਤੁਸੀਂ ਆਪ ਹੋ। ਮਹਾਰਾਜ ਕਿਰਪਾ ਕਰਕੇ ਇਹ ਕੂਚਾ ਲਾ ਦਿਓ, ਬਰ ਦੇ ਦਿਓ ਕਿ ਇਹ ਭਾਂਡਾ ਸਾਫ਼ ਹੋ ਜਾਵੇ ਔਰ ਇਸ ਭਾਂਡੇ ਦੇ ਵਿੱਚ ਮੈਂ ਇਹ ਅੰਮ੍ਰਿਤ ਪਚਾ ਸਕਾਂ।
ਲੇਕਰ ਆਇਸ ਸ੍ਰੀ ਗੁਰੂ ਕੀ।
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪ੍ਰਸੰਨ ਹੋਏ ਔਰ ਵਰ ਦਿੱਤਾ ਕਿ ਜਾ ਮਰਦਾਨਿਆਂ ਛਕਲਾ, ਤੂੰ ਪਚਾ ਸਕਦਾ। ਵੇਖੋ, ਧੱਕੇ ਨਾਲ ਹੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲੋਂ ਆਪਣਾ ਭਾਂਡਾ ਸਾਫ਼ ਕਰਾ ਗਿਆ ਔਰ ਅੰਮ੍ਰਿਤ ਪੀਣ ਵਾਸਤੇ ਚਲਿਆ ਗਿਆ ਕਿ ਮੈਨੂੰ ਇਹ ਆਬੇ ਹਯਾਤ ਮਿਲ ਜਾਵੇ, ਮੈਂ ਇਸ ਤੋਂ ਪਾਸੇ ਨਾ ਰਹਿ ਜਾਵਾਂ। ਇਹ ਤਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੇ ਜ਼ਰੀਏ ਸਾਨੂੰ ਸਬਕ ਸਿਖਾ ਰਹੇ ਨੇ ਕਿ ਪਿਆਰਿਓ, ਇਸ ਤਰ੍ਹਾਂ ਜੁਗਤੀ ਦੇ ਨਾਲ ਸਾਧੂ ਸੰਤਾਂ ਮਹਾਤਮਾ ਦੀ ਸੰਗਤ ਕਰਕੇ ਇਹ ਵਰ ਲੈ ਲਈਦੇ ਨੇ। ਜੇ ਆਪਣੇ ਕੋਲ ਸਮਰੱਥਾ ਹੋਵੇ ਕਿ ਇਸ ਭਾਂਡੇ ਨੂੰ ਸਾਫ਼ ਕਰਾਉਣਾ, ਤੇ ਜੇ ਮਲੀਨ ਹੀ ਰੱਖਣਾ ਤੇ ਫਿਰ ਇਹ ਹਿੰਮਤ ਹੀ ਨਹੀਂ ਪੈਂਦੀ ਕਿ ਅਸੀਂ ਜਾ ਕੇ ਇਹ ਬਚਨ ਕਰ ਲਈਏ। ਕੁਛ ਆਪਣੀ ਵੀ ਕਮਾਈ ਚਾਹੀਦੀ ਹੈ, ਮਿਹਨਤ ਚਾਹੀਦੀ ਕਿ ਮੈਂ ਅੱਗੇ ਵੀ ਮੁਸ਼ਕਤ ਘਾਲੀ ਹੈ, ਮੇਰੀ ਉਹ ਮੁਸ਼ਕਤ ਕਿਉਂ ਵਿਰਥੀ ਜਾਣ ਦਿੰਦੇ ਹੋ? ਜੇ ਹੁਣ ਨਹੀਂ ਤੁਸੀਂ ਇੱਥੇ ਬਾਂਹ ਪਕੜਨੀ ਤੇ ਕਦੋਂ ਪਕੜੋਗੇ, ਜਦ ਮੈਂ ਟੇਢੀਆਂ ਜੂਨਾਂ ਵਿੱਚ ਚਲਿਆ ਗਿਆ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਜਿਵੇਂ ਆਗਿਆ ਦਿੱਤੀ ਔਰ ਭਾਈ ਮਰਦਾਨਾ ਜੀ ਉਹ ਅੰਮ੍ਰਿਤ ਦੇ ਘੁੱਟ ਪੀਣ ਵਾਸਤੇ ਗਏ।
ਪੀਵਤ ਪਾਰਾ ਸੋ ਮਰਦਾਨਾ।
ਤਦੋਂ ਭਾਈ ਮਰਦਾਨਾ ਜੀ ਨੇ ਜਾ ਕਰਕੇ ਉਸ ਅੰਮ੍ਰਿਤ ਦੀ ਨਦੀ ਦੇ ਵਿੱਚੋਂ ਅੰਮ੍ਰਿਤ ਦੇ ਘੁੱਟ ਛਕੇ ਔਰ ਅੰਮ੍ਰਿਤ ਦੇ ਘੁੱਟ ਪੀਂਦਿਆਂ ਹੀ ਉਹ ਬਦੇਹ ਮੁਕਤ ਹੋ ਗਿਆ। ਬਦੇਹ ਉਸ ਨੂੰ ਕਹਿੰਦੇ ਨੇ ਜਿਹੜਾ ਆਪਣੀ ਦੇਹ ਤੋਂ ਪਰੇ ਹੋ ਜਾਵੇ, ਆਪਣੀ ਦੇਹ ਦੀ ਕੋਈ ਖਿਆਲ ਨਾ ਹੋਵੇ ਕਿ ਮੈਨੂੰ ਭੁੱਖ ਲੱਗਣੀ ਹੈ, ਮੈਨੂੰ ਪਿਆਸ ਲੱਗਣੀ ਹੈ, ਮੈਨੂੰ ਸਰਦੀ ਲੱਗਦੀ ਹੈ, ਮੈਨੂੰ ਗਰਮੀ ਲੱਗਦੀ ਹੈ। ਜਿਵੇਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਜਦ ਪਰਮੇਸ਼ਰ ਦੀ ਬੰਦਗੀ ਦੇ ਵਿੱਚ ਲੀਨ ਹੋ ਜਾਂਦੇ ਤੇ ਇਸ ਵੇਲੇ ਇਸ ਦੇਹੀ ਤੋਂ ਪਰੇ ਹੋ ਜਾਂਦੇ। ਅੰਮ੍ਰਿਤ ਵੇਲੇ ਉਹ ਮਾਘ ਦੀਆਂ ਰਾਤਾਂ ਤੇ ਭਜਨ ਕਰਦੇ ਹੋਏ ਕੁੱਲੀ ਤੋਂ ਬਾਹਰ ਬੈਠੇ, ਨੰਗੇ ਪਿੰਡੇ ਬੈਠੇ ਨੇ, ਪਿੰਡੇ ਦੇ ਉੱਪਰ ਕੋਰਾ ਜੰਮਿਆ ਹੋਇਆ ਪਰ ਆਪਣੀ ਸੁਰਤ ਜਿਹੜੀ ਪਰਮੇਸ਼ਰ ਦੇ ਨਾਮ ਦੇ ਵਿੱਚ ਟਿਕੀ ਹੋਈ ਹੈ। ਕੋਈ ਪਤਾ ਨਹੀਂ ਕਿ ਮੇਰੇ ਪਿੰਡੇ ਦੇ ਉੱਪਰ ਕੋਰਾ ਜੰਮਿਆ। ਗੁਰਸਿੱਖ ਪਾਸ ਦੀ ਲੰਘ ਰਿਹਾ, ਆਪਣੇ ਖੇਤ ਨੂੰ ਵਾਹੁਣ ਵਾਸਤੇ ਹਲ ਜੋੜਿਆ, ਪਾਸੋਂ ਦੀ ਲੰਘਿਆ ਤੇ ਕੀ ਦੇਖਿਆ ਕਿ ਮਹਾਂਪੁਰਸ਼ ਚੌਂਕੜਾ ਲਗਾਈ ਬੈਠੇ, ਨੰਗਾ ਪਿੰਡਾ ਔਰ ਪਿੰਡੇ ਦੇ ਉੱਪਰ ਕੋਰਾ ਜੰਮਿਆ। ਉਸੇ ਵੇਲੇ ਉਹ ਹਲ ਛੱਡਿਆ, ਘਰ ਦੇ ਵਿੱਚੋਂ ਸੁੱਚਾ ਖੇਸ ਕੱਢ ਕੇ ਲਿਆਇਆ ਤੇ ਮਹਾਂਪੁਰਸ਼ਾਂ ਦੇ ਪਿੰਡੇ ਤੇ ਆ ਕੇ ਦਿੱਤਾ ਕਿ ਮਹਾਂਪੁਰਸ਼ੋ, ਇਹ ਨੰਗੇ ਪਿੰਡੇ ਤੇ ਕੋਰਾ ਜੰਮਿਆ ਹੋਇਆ, ਸਰੀਰ ਬਿਮਾਰ ਹੋ ਜਾਵੇਗਾ। ਤੇ ਮਹਾਂਪੁਰਸ਼ਾਂ ਨੇ ਇਹੀ ਬਚਨ ਕੀਤਾ ਕਿ ਇਹ ਸਰੀਰ ਸਾਡਾ ਨਹੀਂ ਹੈ, ਅਸੀਂ ਤਾਂ ਮਾਲਕ ਦੇ ਹੋ ਚੁੱਕੇ ਹਾਂ, ਇਹ ਸਰੀਰ ਸਾਡਾ ਨਹੀਂ ਹੈ। ਭਾਵ ਕਹਿਣ ਤੋਂ ਸੀ ਕਿ ਇਹ ਸਰੀਰ ਤੋਂ ਪਰੇ ਹੋ ਚੁੱਕੇ ਹਾਂ। ਅਸੀਂ ਸਰੀਰ ਦੇ ਵਿੱਚ ਹੁੰਦੇ ਤਾਂ ਦੁੱਖ ਮਹਿਸੂਸ ਹੋਣਾ ਜੀ, ਜਦ ਸਰੀਰ ਤੋਂ ਹੀ ਪਰੇ ਹੋ ਗਏ ਫਿਰ ਦੁੱਖ ਕਿਸ ਦਾ ਸੀ। ਕਾਇਆ ਕੱਪੜ ਚੀਰ ਬਹੁ ਫਾਰੇ ਹਰ ਰੰਗ ਨਾ ਲਹਿ ਸੁਭਾਗਾ। ਜਿਹੜਾ ਰੰਗ ਇੱਕ ਵਾਰੀ ਲੱਗ ਗਿਆ ਫਿਰ ਇਸ ਨੂੰ ਚਾਹੇ ਕੋਈ ਕੱਟੀ ਜਾਵੇ, ਚੀਰੀ ਜਾਵੇ, ਪਾੜੀ ਜਾਵੇ, ਦਰਜੀ ਦੇ ਕੱਪੜੇ ਪਾੜਨ ਵਾਂਗੂ, ਫਿਰ ਉਹ ਰੰਗ ਥੋੜ੍ਹੀ ਉਤਰਦਾ ਅੰਦਰੋਂ ਕਿਤੇ। ਜਦ ਭਾਈ ਮਤੀ ਦਾਸ ਜੀ ਦਾ ਸਰੀਰ ਆਰੇ ਦੇ ਨਾਲ ਚੀਰਿਆ ਗਿਆ, ਕੀ ਉਹ ਦੁੱਖ ਮਹਿਸੂਸ ਹੋਇਆ ਸੀ? ਸਰੀਰ ਤੋਂ ਪਰੇ ਹੋ ਗਏ, ਵਿਦੇਹ ਮੁਕਤ ਸਨ ਕਿ ਇਸ ਨੂੰ ਪਾੜ ਦਿਓ, ਕੱਟ ਦਿਓ। ਜਦ ਭਾਈ ਸਤੀ ਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕਰਕੇ ਬੰਨ ਕੇ ਸਾੜਿਆ ਗਿਆ, ਸਰੀਰ ਛੱਡ ਕੇ ਪਰੇ ਹੋ ਗਏ ਕਿ ਇਸ ਸਰੀਰ ਨੂੰ ਜੋ ਮਰਜ਼ੀ ਕਰ ਦਿਓ। ਭਾਈ ਦਿਆਲਾ ਜੀ ਨੂੰ ਆਲੂ ਦੇ ਵਾਂਗ ਉਬਾਲਿਆ ਗਿਆ, ਉਬਲਦੀ ਦੇਗ ਦੇ ਅੰਦਰ ਬਿਠਾ ਲਿਆ ਗਿਆ, ਕਿ ਉਹ ਸਰੀਰ ਦੇ ਵਿੱਚ ਸਨ? ਸਰੀਰ ਨੂੰ ਛੱਡਣ ਦੀ ਸਮਰੱਥਾ ਪ੍ਰਾਪਤ ਕਰ ਲਈ ਸੀ, ਉਹ ਨਾਮ ਦੀ ਕਮਾਈ ਕਰਕੇ ਸਰੀਰ ਛੱਡ ਕੇ ਪਰੇ ਹੋ ਗਏ, ਵਿਦੇਹ ਮੁਕਤ ਹੋ ਗਏ। ਇਸੇ ਤਰ੍ਹਾਂ ਭਾਈ ਮਰਦਾਨਾ ਜੀ ਨੇ ਜਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਸੋਂ ਇਹ ਵਰ ਪ੍ਰਾਪਤ ਕੀਤਾ ਤੇ ਤਿਸ ਵੇਲੇ ਵਿਦੇਹ ਮੁਕਤ ਹੋ ਗਏ, ਅੰਮ੍ਰਿਤ ਦੀਆਂ ਬੂੰਦਾਂ ਘੁੱਟ ਛੱਕ ਕੇ
ਦਸਵੇਂ ਦਰਜਾਏ ਲੱਗਾ ਸ਼ੁਭ ਧਿਆਨ
ਔਰ ਦਸਵੇਂ ਦੁਆਰ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਗੁਰਦੁਆਰਾ ਹੋਏ ਤਾਂ ਸੋਝੀ ਪਾਏ ਸੀ। ਜਦ ਗੁਰੂ ਦੇ ਦਰ ਤੇ ਆ ਕੇ ਭਾਈ ਮਰਦਾਨਾ ਜੀ ਟਿਕੇ ਔਰ ਆਗਿਆ ਪਾ ਕੇ ਅੰਮ੍ਰਿਤ ਦੀਆਂ ਬੂੰਦਾਂ ਛਕੀਆਂ ਨੇ, ਤੇ ਇਸ ਵੇਲੇ ਜਿਹੜਾ ਧਿਆਨ ਸੀ ਉਹ ਦਸਵੇਂ ਦੁਆਰ ਦੇ ਵਿੱਚ ਜਾ ਟਿਕਿਆ। ਜਦੋਂ ਇੱਕ ਜਾਮ ਦੋ ਪਹਿਰ ਬਤੀਤ ਹੋ ਗਏ ਬੈਠਿਆਂ ਬੈਠਿਆਂ ਭਾਈ ਮਰਦਾਨਾ ਜੀ ਨੂੰ, ਤੇ ਇਸ ਵੇਲੇ ਬਾਅਦ ਵਿੱਚ ਨੇਤਰ ਖੁੱਲੇ ਨੇ ਔਰ ਐਸੇ ਅੰਤਰਜਾਮੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਬਚਨ ਹੋਏ ਸਿਆਣਾ ਭਾਈ ਮਰਦਾਨਾ ਜੀ, ਤੇ ਇਸ ਵੇਲੇ ਵਿਦੇਹ ਮੁਕਤੀ ਹਾਸਲ ਕਰ ਚੁੱਕੇ, ਜਿਹੜੀ ਮੋਹ ਦੀ ਨਿਵਰਤੀ ਉਹ ਵੀ ਹੋ ਚੁੱਕੀ ਹੈ। ਜਿਹੜੀ ਮੇਰ ਤੇਰ ਸੀ ਉਹ ਵੀ ਭੁੱਲ ਗਈ, ਨਾਸ ਹੋ ਗਈ, ਅਗਿਆਨਤਾ ਦਾ ਹਨੇਰਾ ਸਾਰਾ ਮਿਟਾ ਦਿੱਤਾ, ਹਿਰਦੇ ਅੰਦਰ ਗਿਆਨ ਹੋ ਚੁੱਕਾ ਹੈ। ਤੇ ਇਸ ਵੇਲੇ ਦੋਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਇੱਥੇ ਸ਼ੰਕਾ ਨੀ ਕਰ ਲੈਣੀ ਕਿ ਮਹਾਰਾਜ ਦੇ ਨਾਲ ਬਚਪਨ ਤੋਂ ਲੈ ਕੇ ਭਾਈ ਮਰਦਾਨਾ ਜੀ ਸਨ, ਕੀ ਉਦੋਂ ਤੱਕ ਮਹਾਰਾਜ ਨੇ ਗਿਆਨ ਹੀ ਨਾ ਦਿੱਤਾ? ਅਗਿਆਨਤਾ ਦੇ ਵਾਸੀ ਹੋਈ ਬੈਠੇ ਰਹੇ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਆਪਣੇ ਚੋਜ ਨੇ, ਆਪਣੇ ਉਹਨਾਂ ਦੇ ਸਤਿਗੁਰੂ ਮਹਾਰਾਜ ਜੀ ਦੇ ਕੌਤਕ ਨੇ ਕਿ ਕਿਵੇਂ ਇਹ ਸਬਕ ਦੇਣਾ ਸੀ ਸਾਨੂੰ ਕਲਯੁਗੀ ਜੀਵਾਂ ਨੂੰ, ਕਿ ਕਿਵੇਂ ਇਹ ਮੋਹ ਦੀ ਨਿਵਰਤੀ ਕਰਨੀ ਹੈ। ਕਿੰਨਾ ਸਮਾਂ ਭਾਈ ਮਰਦਾਨਾ ਜੀ ਨਾਲ ਰਹੇ, ਭੁੱਖ ਪਿਆਸ ਦੇ ਸਹਿਤ ਰਹੇ ਔਰ ਮੋਹ ਵੀ ਜਾਗਦਾ ਰਿਹਾ ਆਪਣੇ ਪਰਿਵਾਰ ਦਾ, ਮੇਰ ਤੇਰ ਵੀ ਰਹੀ ਕਿ ਇਹ ਮੇਰਾ ਹੈ, ਮੈਂ ਘਰ ਦੇ ਵਿੱਚ ਜਾਣਾ ਪਰਿਵਾਰ ਵਾਲਿਆਂ ਨੂੰ ਮਿਲਣ ਵਾਸਤੇ, ਤੇ ਮਹਾਰਾਜ ਮੈਂ ਖਾਲੀ ਹੱਥ ਕਿਵੇਂ ਜਾਵਾਂ? ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਠੀਕਰੀਆਂ ਇਕੱਠੀਆਂ ਕਰਕੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਇਹ ਪੱਲੇ ਨਾਲ ਬੰਨ ਲਾ, ਪਰ ਰਸਤੇ 'ਚ ਨਾ ਖੁੱਲੀ, ਘਰ ਜਾ ਕੇ ਖੁੱਲੀ। ਜਦ ਘਰ ਜਾ ਕੇ ਖੁੱਲੀ ਆ, ਉਹ ਹੀਰੇ ਜਵਾਹਰ ਮਾਣਕ ਬਣ ਗਏ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਿਹੜੀ ਮੋਹ ਦੀ ਮਮਤਾ ਸੀ ਉਹ ਵੀ ਮਿਟਾ ਦਿੱਤੀ, ਇਹ ਐਸਾ ਅਗਿਆਨਤਾ ਦਾ ਸਾਰਾ ਹਨੇਰਾ ਚੁਕਾ ਦਿੱਤਾ ਔਰ ਬ੍ਰਹਮ ਗਿਆਨ ਬਖਸ਼ਿਸ਼ ਕੀਤਾ ਹੈ। ਤੇ ਇਸ ਵੇਲੇ ਦੋਨੇ ਹੱਥ ਜੋੜ ਕੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ ਔਰ ਨਮਸਕਾਰ ਕੀਤੀ। ਸੁੱਖਾਂ ਦੇ ਦਾਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਆਪਣੇ ਬੋਲਾਂ ਦੇ ਦੁਆਰਾ ਬੜੀ ਪ੍ਰਸੰਸਾ ਕੀਤੀ ਭਾਈ ਮਰਦਾਨਾ ਜੀ ਨੇ।
ਜਗ ਨਾਇਕ ਹੋ, ਗਤ ਦਾਇਕ ਪਾਇਕ,
ਮਹਾਰਾਜ ਤੁਸੀਂ ਜਗਤ ਦੇ ਮੁਕਤੀ ਦਾਤਾ ਹੋ, ਸੰਸਾਰ ਦੇ ਮਾਲਕ ਹੋ, ਦੁੱਖਾਂ ਨੂੰ ਸਾੜਨ ਵਾਲੇ ਹੋ।
ਕਾਇਕ ਮੋਹ ਕੇ ਦੰਭ ਨਿਕੰਦੂ।
ਮਹਾਰਾਜ ਮੋਹ ਨੂੰ ਨਾਸ ਕਰਨ ਵਾਲੇ ਹੋ, ਪਖੰਡ ਨੂੰ ਕੱਟਣ ਵਾਲੇ ਹੋ।
ਕਰੀਏ ਸੋ ਖਿਮਾ ਬਖਸ਼ੋ।
ਸਤਿਗੁਰੂ ਮਹਾਰਾਜ, ਜਿਹੜੀ ਮੇਰੇ ਕੋਲੋਂ ਪਹਿਲਾਂ ਭੁੱਲ ਹੋ ਚੁੱਕੀ ਹੈ, ਕਿਰਪਾ ਕਰਕੇ ਉਸ ਨੂੰ ਬਖਸ਼ ਦੇਵਿਓ।
ਔਗਣ ਨਾਮ ਲਏ ਤਾਂ ਜਮ ਨਾ ਫੰਦੂ।
ਮਹਾਰਾਜ, ਆਪ ਜੀ ਦੇ ਨਾਮ ਲੈਣ ਤੋਂ ਜਿਹੜੇ ਜਮਾਂ ਦੇ ਫੰਦੂ ਫਾਹੀ ਨੇ, ਉਹ ਟੁੱਟ ਜਾਂਦੇ ਨੇ। ਕੋਈ ਵਿਕਾਰ ਨਹੀਂ ਰਹਿੰਦਾ, ਕੋਈ ਜਮਾਂ ਦਾ ਡਰ ਨਹੀਂ ਰਹਿੰਦਾ, ਕੋਈ ਵਿਸ਼ਾ ਨਹੀਂ ਰਹਿੰਦਾ।
ਤਨ ਜਾਨ ਪਰੇ ਬਚ ਬੋਲੇ ਸਨਮੁਖ।
ਮਹਾਰਾਜ, ਆਪ ਜੀ ਦੇ ਸਨਮੁਖ ਹੋ ਕਰਕੇ ਜਿਹੜੇ ਮੈਂ ਅਣਜਾਣ ਪੁਣੇ ਦੇ ਵਿੱਚ ਕੁਝ ਵਾਕ ਬੋਲ ਦਿੱਤੇ ਸਨ,
ਸੰਸਾਰ ਗੋਬਿੰਦੂ।
ਮਹਾਰਾਜ, ਆਪ ਉਹਨਾਂ ਨੂੰ ਕੱਟਣ ਵਾਲੇ ਹੋ, ਕਿਰਪਾ ਕਰਕੇ ਬਖਸ਼ ਲਿਓ। ਤੇ ਤੁਸੀਂ ਜਗਤ ਦੇ ਪਾਲਕ ਹੋ, ਸਾਰੀ ਸ੍ਰਿਸ਼ਟੀ ਦੀ ਪ੍ਰਤਪਾਲਣਾ ਕਰਨ ਵਾਲੇ ਹੋ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੇ ਬਚਨ ਸੁਣ ਕੇ ਬੜੇ ਪ੍ਰਸੰਨ ਹੋਏ। ਇਸ ਵੇਲੇ ਮਹਾਰਾਜ ਮੁਖ ਤੋਂ ਬਚਨ ਕਹਿ ਕਰਕੇ ਇਸ ਤਰ੍ਹਾਂ ਸੁਣਾ ਕੇ ਕਹਿਣ ਲੱਗੇ, ਭਾਈ ਮਰਦਾਨਿਆਂ, ਅੱਜ ਤੋਂ ਬਾਅਦ ਜੋ ਵੀ ਸਾਥੋਂ ਪੁੱਛੇਗਾ, ਜਿਹੜੀ ਵੀ ਇਹ ਗੱਲ ਹੋਈ ਹੈ ਸਾਰੀ ਦੱਸਾਂਗੇ, ਔਰ ਜੋ ਪ੍ਰਸ਼ਨ ਕਰਿਆ ਕਰੇਗਾ ਉਸੇ ਵੇਲੇ ਉੱਤਰ ਦਿਆ ਕਰਾਂਗੇ। ਪਰ ਭਾਈ ਮਰਦਾਨਿਆਂ, ਇਹ ਸਾਡੀ ਤੇ ਤੇਰੀ ਕਥਾ ਸਾਡੇ ਸੰਸਾਰ ਦੇ ਚਲੇ ਜਾਣ ਤੋਂ ਬਾਅਦ ਵੀ ਸਿੱਖ ਸੰਗਤਾਂ ਕਰਿਆ ਕਰਨਗੀਆਂ, ਔਰ ਤੇਰਾ ਨਾਮ ਲੈ ਕਰਕੇ ਤੈਨੂੰ ਯਾਦ ਕਰਿਆ ਕਰਨਗੀਆਂ, ਤੇਰੀਆਂ ਘਰ ਘਰ ਦੇ ਵਿੱਚ ਕਥਾਵਾਂ ਹੋਣਗੀਆਂ। ਜੋ ਵੀ ਸਤਸੰਗੀ ਪ੍ਰੇਮੀ ਭਾਵਨਾ ਪ੍ਰੇਮ ਦੇ ਨਾਲ ਇਕਾਂਤ ਜਗ੍ਹਾ ਤੇ ਬੈਠ ਕਰਕੇ, ਸਤਸੰਗਤ ਵਿੱਚ ਬੈਠ ਕਰਕੇ ਕੋਈ ਪੜ੍ਹੇਗਾ, ਕੋਈ ਭਾਵਨਾ ਦੇ ਨਾਲ ਸੁਣੇਗਾ, ਔਰ ਉਹ ਮੰਨੇਗਾ ਆਪਣੇ ਹਿਰਦੇ ਦੇ ਅੰਦਰ, ਇਹ ਸ਼ੰਕਾ ਨਹੀਂ ਕਰੇਗਾ। ਮਹਾਰਾਜ ਕਹਿੰਦੇ ਤੇਰੀ ਕਥਾ ਨੂੰ ਜਿਹੜਾ ਮੰਨ ਲਵੇਗਾ, ਸ਼ਰਧਾ ਭਾਵਨਾ ਦੇ ਨਾਲ ਮਨ ਇੱਛਤ ਫਲ ਪ੍ਰਾਪਤ ਕਰਿਆ ਕਰੇਗਾ, ਔਰ ਪਰਮਾਰਥ ਦੇ ਰਸਤੇ ਤੇ ਚੱਲੇਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪ੍ਰਸੰਨ ਹੋ ਕਰਕੇ ਪੁੱਛਦੇ ਨੇ,
ਔਰ ਵਿਚਾਰ ਕਰੋ ਕੁਛ ਨਹੀਂ।
ਜੇ ਕੋਈ ਹੋਰ ਵੀ ਵਿਚਾਰ ਹੈ ਮਰਦਾਨਿਆਂ, ਉਹ ਸਾਡੇ ਨਾਲ ਕਰ ਲੈ, ਪਰ ਜੇ ਕੋਈ ਵਿਚਾਰ ਕਰਿਆ ਵੀ ਕਰੇਗਾ ਪ੍ਰਸੰਨ ਹੋ ਕਰਕੇ, ਪਰਮਾਰਥ ਦੇ ਸ੍ਰੇਸ਼ਟ ਰਸਤੇ ਤੇ ਚੱਲ ਕਰਕੇ ਆਪਣੇ ਮਿਲੇ ਹੋਏ ਜੀਵਨ ਤੋਂ ਭਲਾ ਗਣਾਵ ਲਏਗਾ, ਔਰ ਉਹ ਸਿੱਖ ਸੰਸਾਰ ਦੇ ਵਿੱਚ ਭਲੇ ਜਾਣੇ ਜਾਣਗੇ ਸਿਆਣੇ, ਜਿਹੜੇ ਸ਼ੰਕਾ ਤੋਂ ਰਹਿਤ ਹੋ ਕਰਕੇ ਆਪਣੇ ਗੁਰੂ ਦੇ ਪਾਸ ਆ ਕਰਕੇ ਪੁੱਛ ਲਿਆ ਕਰਨਗੇ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ, ਮੈਨੂੰ ਇਸ ਗੱਲ ਦਾ ਸ਼ੰਕਾ ਹੈ, ਕਿਰਪਾ ਕਰਕੇ ਇਹ ਨਿਵਰਤ ਕਰ ਦਿਓ, ਮੈਂ ਕਿਵੇਂ ਸੰਸਾਰ ਦੇ ਅੰਦਰ ਚੱਲ ਸਕਦਾ ਹਾਂ, ਕਿਉਂਕਿ ਕਦਮ ਕਦਮ ਤੇ ਦਲ ਦਲ ਹੈ ਵਿਸ਼ਿਆਂ ਵਿਕਾਰਾਂ ਦੀ, ਇਸ ਤੋਂ ਨਿਕਲਣਾ ਬਹੁਤ ਔਖਾ ਹੈ। ਜਿਹੜਾ ਆਪਣੇ ਗੁਰੂ ਦੇ ਪਾਸ ਆ ਕਰਕੇ ਸ਼ੰਕਾ ਨਿਵਰਤ ਹੋ ਕਰਕੇ ਸਵਾਲ ਕਰਕੇ ਉੱਤਰ ਲੈ ਲਿਆ ਕਰੇਗਾ, ਉਹ ਭਵਜਲ ਸੰਸਾਰ ਤੋਂ ਤਰ ਜਾਵੇਗਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਗਿਆਨ ਦੇ ਰਹੇ ਨੇ, ਔਰ ਕਲਯੁਗੀ ਜੀਵਾਂ ਦੀ ਕਲਿਆਣ ਕਰ ਰਹੇ ਨੇ। ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਕੇ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਰਲਾਹਾ ਪ੍ਰਾਪਤ ਕਰਾਂਗੇ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਸੰਗਤਾਂ ਨੂੰ ਬੇਨਤੀ ਹੈ ਕਿ ਨਵੇਂ ਸਾਲ ਵਾਲੇ ਦਿਨ ਰਾਤ ਨੂੰ 11:15 ਤੋਂ 12:15 ਤੱਕ ਇਹ ਸਿਮਰਨ ਹੋਵੇਗਾ। ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕਰਕੇ ਲਾਹਾ ਪ੍ਰਾਪਤ ਕਰਨਾ, ਔਰ 11 ਵਜੇ ਤੋਂ ਲੈ ਕੇ 12:30 ਵਜੇ ਤੱਕ ਇਹ ਲਾਈਵ ATN ਚੈਨਲ ਵਾਲੇ ਕਰਨਗੇ, ਔਰ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਸਮੇਂ ਸਮੇਂ ਤੇ ਅਹਿਮ ਦਿਹਾੜਿਆਂ ਤੇ ਪਹੁੰਚ ਕਰਕੇ ਪੂਰਨ ਸਾਰੀ ਕੈਨੇਡਾ ਦੇ ਵਿੱਚ ਸਿੱਖ ਜਗਤ ਨੂੰ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਪੈਗਾਮ ਪਹੁੰਚਾ ਰਹੇ ਨੇ। ਇਸੇ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਮਾਤਾ ਗੁਜਰ ਕੌਰ ਜੀ ਦਾ ਦਿਹਾੜਾ, ਇਹ 2 ਜਨਵਰੀ ਨੂੰ ਸਿੱਖ ਸੰਗਤਾਂ ਵੱਲੋਂ ਮਨਾਇਆ ਜਾ ਰਿਹਾ। ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕਰਕੇ ਲਾਹਾ ਪ੍ਰਾਪਤ ਕਰਨਾ ਜੀ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।